ਵਾਹਿਗੁਰੂ ਸਾਹਿਬ ਜੀਓ ਰਸਾਵਲ ਛੰਦ ਤਉ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰੇ ਭੰਗੀ ਤ੍ਰੇ ਕਾਮੇ ਨਰੇ ਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸ਼ਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾਵ ਹੈ ਅਜੈ ਹੈ ਅਜਾ ਹੈ ਸਦੈਵੰ ਪ੍ਰਭਾਵ ਹੈ ਅਜੈ ਹੈ ਅਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਗਿਆਨ ਸਵਰੂਪ ਲੋਕ ਪਰਲੋਕ ਦੇ ਸਹਾਇਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਜੋ ਕਿ ਗੁਰੂ ਚਰਨਾਂ ਵਿੱਚ ਲਾਹ ਪ੍ਰਾਪਤ ਕਰਨ ਹਿੱਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਿਆਰ ਸ਼ਰਧਾ ਸਹਿਤ ਪਹੁੰਚੇ ਹੋ। ਅੱਜ ਦੇ ਬਚਨ ਜੋ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਵਿੱਚ ਉਚਾਰਨ ਕੀਤੇ ਸੰਤਾਂ ਦੇ ਰੂਪ ਅੰਦਰ ਆਪ ਜੀ ਨੇ ਸਰਵਣ ਕੀਤੇ ਹਨ। ਅੱਜ ਦੇ ਸੰਤ ਦਾ ਨਾਮ ਹਜ਼ੂਰ ਨੇ ਰਸਾਵਲ ਛੰਦ ਰੱਖਿਆ ਹੈ। ਰਸਾਵਲ ਦਾ ਭਾਵ ਹੈ ਜਿਸ ਛੰਦ ਦੇ ਅੰਦਰ ਇੱਕ ਮਹਾਰਸ ਇੱਕ ਮਹਾ ਆਨੰਦ ਹੈ। ਤਵ ਪ੍ਰਸਾਦ ਤੇਰੀ ਕਿਰਪਾ ਦੁਆਰਾ ਇਸ ਛੰਦ ਵਿੱਚ ਵੈਸੇ ਤੇ ਸਾਰੀ ਬਾਣੀ ਅੰਮ੍ਰਿਤ ਭਰਪੂਰ ਹੈ ਪਰ ਵਿੱਚ ਵਿੱਚ ਵੱਖਰੇ ਵੱਖਰੇ ਛੰਦ ਹਜ਼ੂਰ ਨੇ ਇਸ ਬਾਣੀ ਨੂੰ ਹੋਰ ਰੌਚਿਕ ਬਣਾਉਣ ਵਾਸਤੇ ਖਿੱਚਦਾਇਕ ਬਣਾਉਣ ਲਈ ਇਹਨੂੰ ਕਿਹਾ ਕਹਿੰਦੇ ਰਸਾਵਲ ਛੰਦ ਰਸ ਨਾਲ ਭਰਿਆ ਹੋਇਆ ਜਿਹਦੇ ਵਿੱਚ ਰਸ ਦੇ ਸੋਮੇ ਨੇ ਰਸ ਦਾ ਦਰਿਆ ਹੈ ਅੰਮ੍ਰਿਤ ਭਰਪੂਰ ਹੈ ਅਕਾਲ ਪੁਰਖ ਦੀ ਉਸਤਤ ਉਹਦੀ ਹੋਂਦ ਨੂੰ ਬਿਆਨ ਕਰਦੇ ਹੋਏ ਕਲਗੀਧਰ ਪਾਤਸ਼ਾਹ ਕਹਿੰਦੇ ਨਮੋ ਨਰਕ ਨਾਸੇ। ਨਮੋ ਦਾ ਭਾਵ ਹੈ ਤੈਨੂੰ ਨਮਸਕਾਰ ਹੈ, ਨਮਸਕਾਰ ਕਰ ਰਹੇ ਨੇ ਝੁੱਕ ਕੇ ਜਿਹੜੇ ਤੇਰੇ ਚਰਨਾਂ ਨਾਲ ਪਿਆਰ ਪਾਉਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚੋਂ ਤੂੰ ਨਰਕ ਨੂੰ ਸਮਾਪਤ ਕਰ ਦੇਣਾ। ਨਰਕ ਸ਼ਬਦ ਜੋ ਹੈ ਇਹ ਕਈ ਥਾਵਾਂ ਤੇ ਆਇਆ। ਨਰਕ ਸਵਰਗ, ਸਵਰਗ ਦਾ ਮਤਲਬ ਹੈ ਜੋ ਕੁਝ ਅਸੀਂ ਪਾਉਣ ਦੀ ਇੱਛਾ ਰੱਖਦੇ ਹਾਂ ਜੇ ਉਹ ਮਿਲ ਗਿਆ ਤੇ ਫਿਰ ਅਸੀਂ ਸਵਰਗ ਵਿੱਚ। ਜਿਸ ਨੂੰ ਪਾਉਣ ਦੀ ਸਾਡੇ ਵਿੱਚ ਸੰਭਾਵਨਾ ਹੈ, ਜਿਹਦੇ ਤੱਕ ਅਸੀਂ ਜਾ ਸਕਦੇ ਹਾਂ, ਜੇ ਉਹ ਮਿਲ ਗਿਆ ਫਿਰ ਅਸੀਂ ਸਵਰਗ ਵਿੱਚ ਹਾਂ। ਤੇ ਜਿਸ ਤੱਕ ਜਾਣ ਦੀ ਸਾਡੇ ਵਿੱਚ ਰੱਬ ਨੇ ਬਰਕਤ ਭਰੀ ਹੈ, ਸ਼ਕਤੀ ਭਰੀ ਹੈ, ਜੇ ਉਹਦੇ ਤੱਕ ਨਹੀਂ ਪਹੁੰਚੇ ਉਹਦੇ ਤੋਂ ਪਿੱਛੇ ਪਿੱਛੇ ਸਾਰਾ ਨਰਕ ਹੈ। ਨਰਕ ਦਾ ਮਤਲਬ ਹੈ ਦੁੱਖ। ਹਰ ਇੱਕ ਮਨੁੱਖੀ ਸਰੀਰ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਪਰਮਾਤਮਾ ਦਾ ਰਸ ਪੀਣ ਦੀ ਇੱਕ ਸ਼ਕਤੀ ਭਰੀ ਹੈ। ਇਸ ਸਰੀਰ ਦੇ ਵਿੱਚ ਰਸ ਦਾ ਸਮੁੰਦਰ ਗੁਰੂ ਸਾਹਿਬ ਨੇ ਬਿਆਨ ਕੀਤਾ। ਜੇ ਤਾਂ ਉਹਦੇ ਤੱਕ ਅਸੀਂ ਚਲੇ ਗਏ, ਗੁਰੂ ਦੀ ਮੱਤ ਤੇ ਤੁਰ ਕੇ, ਗੁਰੂ ਦੇ ਮਾਰਗ ਤੇ ਚੱਲ ਕੇ, ਗੁਰੂ ਦੇ ਹੁਕਮ ਤੇ ਤੁਰ ਕੇ ਜ਼ਿੰਦਗੀ, ਤਾਂ ਫਿਰ ਇੱਕ ਦਿਨ ਮਹਾਂ ਸਵਰਗ, ਵੱਡੇ ਸਵਰਗ ਦੀ ਪ੍ਰਾਪਤੀ ਹੋ ਜਾਏਗੀ, ਜਿਹੜਾ ਸਦੀਵ ਕਾਲ ਲਈ ਰਹਿੰਦਾ। ਜਿਹੜਾ ਸਵਰਗ ਸੰਸਾਰ ਵਿੱਚ ਧਾਰਨਾ ਬਣਿਆ ਹੋਇਆ ਵੀ ਸ਼ੁਭ ਕਰਮ ਕਰੋ ਸਵਰਗ ਮਿਲੇਗਾ, ਗੁਰੂ ਸਾਹਿਬ ਉਹਦੀ ਗੱਲ ਨਹੀਂ ਕਰਦੇ। ਇੱਥੇ ਸਵਰਗ ਦੇ ਅਰਥ ਹੋਣਗੇ ਉਹ ਦਸ਼ਾ ਜਿਹਦੇ ਅੰਦਰ ਪਰਮਾਤਮਾ ਦੇ ਚਰਨਾਂ ਦਾ ਰਸ ਮਨੁੱਖ ਨੂੰ ਮਿਲਦਾ, ਤੇ ਜੇ ਉਹਦੇ ਤੋਂ ਸੁਰਤ ਟੁੱਟਦੀ ਹੈ, ਜੇ ਉਹਦੇ ਤੋਂ ਗੁਰੂ ਕੇ ਸਵਾਰੇ ਉਹ ਧਿਆਨ ਵੱਖਰਾ ਹੁੰਦਾ, ਫਿਰ ਬੜੇ ਡੂੰਘੇ ਨਰਕ ਦੇ ਵਿੱਚ ਸਿੱਖ ਡਿੱਗ ਪੈਂਦਾ ਹੈ। ਬਚਨ ਕੀਤੇ ਬਾਣੀ ਦੇ ਅੰਦਰ ਨਦੀਆਂ ਹੋਵੇ ਧੇਣੂਆਂ, ਸੁੰਮ ਹੋਵੇ ਦੁੱਧ ਘੀਓ, ਇਹਨਾਂ ਮਨੁੱਖ ਦੇ ਕੋਲ ਪਦਾਰਥ ਹੋਵੇ, ਕਹਿੰਦੇ ਜਿੰਨੀਆਂ ਨਦੀਆਂ ਨੇ ਇੰਨਾ ਦੁੱਧ ਹੋਵੇ ਉਹਦੇ ਕੋਲ ਪੀਣ ਵਾਸਤੇ, ਇਹ ਸੁੱਖ ਦਾ ਸਮਾਨ ਹੈ। ਸਗਲੀ ਧਰਤੀ ਸ਼ੱਕਰ ਹੋਵੇ, ਸੁੰਮ ਹੋਵੇ ਦੁੱਧ ਘੀਓ, ਤੇ ਸੁੰਮ ਦਾ ਅਰਥ ਹੈ ਸੋਮੇ, ਜਿੰਨੇ ਪਹਾੜਾਂ ਵਿੱਚੋਂ ਇਹ ਸੋਮੇ ਨਿਕਲਦੇ ਨੇ, ਦੁੱਧ ਘਿਓ ਦੇ ਨਿਕਲਣ, ਤੇ ਜਿੰਨੀਆਂ ਨਦੀਆਂ ਨੇ ਇੰਨੀਆਂ ਗਾਵਾਂ ਹੋਣ। ਸੁੰਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਸਾਰੀ ਧਰਤੀ ਜਿਹੜੀ ਇਹ ਮਿੱਠੀ ਸ਼ੱਕਰ ਬਣ ਜਾਏ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਇੰਨਾ ਕੁਝ ਕੋਲ ਹੋਵੇ, ਇੰਨੇ ਪਦਾਰਥ। ਇਹ ਪਦਾਰਥਾਂ ਦੀ ਇੱਕ ਉਦਾਹਰਨ ਦਿੱਤੀ ਗਈ ਵੀ ਵੱਧ ਤੋਂ ਵੱਧ ਕੋਲ ਹੋਣ, ਕੋਈ ਅੰਤ ਨਾ ਹੋਵੇ। ਇੰਨਾ ਕੁਝ ਹੁੰਦਿਆਂ ਵੀ ਜੇ ਅੰਦਰੋਂ ਉਹਦਾ ਪਿਆਰ ਟੁੱਟ ਗਿਆ, ਉਹਦੀ ਯਾਦ ਨਿਕਲ ਗਈ, ਤੇ ਕਹਿਣ ਲੱਗੇ ਸਭ ਕੁਝ ਹੁੰਦਿਆਂ ਨਰਕ ਬਣ ਗਿਆ। ਫਰੀਦ ਜੀ ਦਾ ਇੱਕ ਸਲੋਕ ਆਉਂਦਾ ਹੈ, ਦੇਖ ਫਰੀਦਾ ਜੇ ਥੀਆ, ਕਹਿੰਦੇ ਸ਼ੱਕਰ ਹੋਈ ਵਿਸ। ਜਿਨ੍ਹਾਂ ਦਾ ਪਿਆਰ ਹੈ ਨਾ ਅਕਾਲ ਪੁਰਖ ਦੇ ਚਰਨਾਂ ਨਾਲ, ਉਹਨਾਂ ਨੂੰ ਮਿੱਠੀਆਂ ਚੀਜ਼ਾਂ ਵੀ ਵਿਸ ਵਰਗੀਆਂ ਲੱਗਦੀਆਂ ਜਦੋਂ ਉਹਨਾਂ ਦੀ ਯਾਦ ਅੰਦਰੋਂ ਨਿਕਲ ਜਾਏ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵਿਸ, ਸ਼ੱਕਰ ਦਾ ਮਤਲਬ ਮਿੱਠੀਆਂ ਚੀਜ਼ਾਂ, ਪਹਿਨਣ ਲਈ ਬੜਾ ਕੁਝ ਹੈ, ਖਾਣ ਲਈ ਭਾਵੇਂ ਉਹਨਾਂ ਨੂੰ ਕੁਝ ਦੇ ਦਿਓ, ਕੋਈ ਵੀ ਪਦਾਰਥ ਉਹਨਾਂ ਦੇ ਸਾਹਮਣੇ ਰੱਖ ਦਿਓ, ਪਰ ਉਹਨਾਂ ਵਾਸਤੇ ਜ਼ਹਿਰ ਬਣ ਜਾਏਗੀ ਜਿਨ੍ਹਾਂ ਦਾ ਪਿਆਰ ਰੱਬ ਨਾਲ ਕਿਤੇ ਟੁੱਟ ਜਾਏ। ਸ਼ੱਕਰ ਹੋਈ ਵਿਸ ਸਾਈਂ ਬਾਜੋਂ ਆਪਣੇ, ਵੇਦਨ ਕਹੀਏ ਕਿਸ, ਇਸ ਦੁੱਖ ਨੂੰ ਹੋਰ ਕਿਹਦੇ ਨਾਲ ਸਾਂਝੇ ਕਰੀਏ। ਹੋਰ ਇੱਕ ਸਲੋਕ ਬਾਬਾ ਫਰੀਦ ਜੀ ਦਾ ਆਉਂਦਾ ਹੈ, ਜਿਹਦੇ ਵਿੱਚ ਉਹਨਾਂ ਨੇ ਬਚਨ ਕੀਤਾ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੱਜ ਕਹਿੰਦੇ ਇੱਕ ਦਿਨ ਵਿਛੋੜਾ ਪਿਆ ਹੈ, ਸਭ ਕੁਝ ਕੋਲ, ਅੰਦਰ ਕਿਤੇ ਤਾਰ ਟੁੱਟ ਗਈ ਲੱਗੀ ਹੋਈ, ਸੰਪਰਕ ਕਿਤੇ ਟੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਉਂ, ਉਦਾਹਰਨ ਦਿੱਤੀ ਗਈ ਹੈ ਪਤੀ ਦੀ। ਅੰਗ ਮੁੜੇ ਮੁੜ ਜਾਏ ਤੇ ਕਹਿੰਦੇ ਸਰੀਰ ਦਾ ਇੱਕ ਇੱਕ ਅੰਗ ਦੁੱਖ ਰਿਹਾ, ਜਾਏ ਪੁੱਛੋ ਦੁਹਾਗਣੀ। ਦੁਹਾਗਣੀ ਦਾ ਮਤਲਬ ਹੈ ਜਿਹੜੇ ਲੋਕ ਸਦਾ ਹੀ ਰੱਬ ਤੋਂ ਟੁੱਟ ਕੇ ਫਿਰਦੇ ਨੇ, ਉਹਨਾਂ ਦੀ ਆਦਤ ਉਸ ਤਰ੍ਹਾਂ ਦੀ ਬਣ ਗਈ। ਹੁਣ ਵੇਖੋ ਉਹਨਾਂ ਨੂੰ ਕੋਈ ਪਰਵਾਹ ਨਹੀਂ। ਇੱਕ ਪਾਸੇ ਉਹ ਲੋਕ ਨੇ, ਟੁੱਟਿਆਂ ਦੀ ਗਿਣਤੀ ਬਹੁਤ ਇੱਥੇ, ਜੁੜਿਆਂ ਦੀ ਬੜੀ ਗਿਣਤੀ ਘੱਟ, ਪਰ ਦੋਵਾਂ ਦੀ ਵਿਆਖਿਆ ਆਪਣੀ ਹੈ। ਜਿਹੜੇ ਟੁੱਟੇ ਹੋਏ ਨੇ ਉਹ ਕਹਿੰਦੇ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਗਵਾ ਲਈ, ਜਿਹੜੇ ਜੁੜੇ ਨੇ ਇਹਨਾਂ ਨੂੰ ਕੁਝ ਨਹੀਂ ਪ੍ਰਾਪਤ ਹੋਇਆ। ਤੇ ਜਿਨ੍ਹਾਂ ਨੂੰ ਇੱਧਰ ਰਾਸ ਆ ਗਈ ਗੱਲ, ਨਾਮ ਨਾਲ ਗੰਢ ਪੈ ਗਈ, ਉਹਨਾਂ ਨੇ ਇੱਕ ਸੱਚ ਕਹਿ ਦਿੱਤਾ ਵੀ ਇਹ ਸਾਰਾ ਸੰਸਾਰ ਵਿਅਰਥ ਚਲਾ ਗਿਆ ਇਹਨਾਂ ਦਾ ਜੀਵਨ। ਦੋਵਾਂ ਦੀ ਵਿਆਖਿਆ ਆਪੋ ਆਪਣੇ ਹਿਸਾਬ ਨਾਲ ਹੈ। ਜਿਹੜੀ ਜਿਹੜੀ ਦੁਨੀਆਂ ਵਿੱਚ ਕੋਈ ਜਿਉਂਦਾ ਹੈ ਉਹ ਉਸ ਅਨੁਸਾਰ ਹੀ ਵਿਆਖਿਆ ਕਰਦਾ ਹੈ। ਆਪੋ ਆਪਣਾ ਸੰਸਾਰ ਹੈ, ਆਪੋ ਆਪਣਾ ਗਿਆਨ ਹੈ। ਤਾਂ ਜਿਨ੍ਹਾਂ ਦੀ ਸੁਰਤ ਉਹਦੇ ਨਾਲ ਜੁੜ ਜਾਂਦੀ ਹੈ ਉਹ ਇਹ ਸ਼ਬਦ ਕਹਿੰਦੇ ਨੇ। ਜੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਚਾਰ ਪਹਿਰ ਚੋਂ ਜੁਗੇ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ। ਚਾਰ ਯੁੱਗ ਚਾਰ ਪਹਿਰ, ਚਾਰ ਪਹਿਰ ਯਾਨੀ ਕਿ 12 ਘੰਟੇ, 12 ਘੰਟੇ ਕਿਤੇ ਅੰਦਰੋਂ ਥੋੜਾ ਜਿਹਾ ਰਸ ਟੁੱਟ ਗਿਆ, ਇਹ ਜਿਨ੍ਹਾਂ ਨੂੰ ਆਇਆ ਉਹਨਾਂ ਦੀ ਗੱਲ ਹੈ, ਜਿਨ੍ਹਾਂ ਨੂੰ ਨਹੀਂ ਆਇਆ ਉਹਨਾਂ ਵਾਸਤੇ ਤੇ ਇਹ ਇੱਕ ਕਹਾਣੀ ਹੈ, ਇੱਕ ਬੁਝਾਰਤ ਹੈ, ਉਹਨਾਂ ਵਾਸਤੇ ਇਹ ਕੋਈ ਗੱਲ ਸਮਝ ਨਹੀਂ ਆਉਂਦੀ। ਸਮਾਂ ਲੰਮਾ ਹੋ ਗਿਆ, ਦਿਨ ਨਿਕਲਦਾ ਨਹੀਂ, ਰਾਤ ਨਹੀਂ ਗੁਜ਼ਰਦੀ। ਚਾਰ ਪਹਿਰ ਚੋਂ ਜੁਗੇ ਸਮਾਨੇ, ਬਿਲਕੁਲ ਉਸੇ ਤਰ੍ਹਾਂ ਜੁੜੇ ਹੋਏ ਨੇ ਜੋ ਉਹਨਾਂ ਦੀ, ਜੇ ਉਹ ਵਿਛੋੜਾ ਪਏ ਤੇ ਤਾਂ ਉਹਨਾਂ ਦਾ ਦਿਨ ਔਖਾ ਨਿਕਲਦਾ ਹੈ, ਤੇ ਜੇ ਗੁਰੂ ਕੇ ਸਵਾਰੇ ਹੋ, ਜੇ ਕੋਈ ਟੁੱਟਿਆ ਹੋਇਆ ਜੁੜਿਆਂ ਵਿੱਚ ਆ ਕੇ ਬਹਿ ਜਾਏ, ਉਹਦੇ ਵਾਸਤੇ ਸਾਧ ਸੰਗਤ 12 ਘੰਟਿਆਂ ਦੀ ਤੇ ਗੱਲ ਦੂਰ ਹੈ, ਉਹਨੂੰ ਤੇ 1 ਘੰਟਾ ਵੀ ਕੱਢਣਾ ਔਖਾ ਹੋ ਜਾਂਦਾ ਹੈ। ਉਹਦੇ ਵਾਸਤੇ 1 ਘੰਟਾ ਵੀ ਪਹਾੜ ਬਣ ਜਾਂਦਾ ਵੀ ਇਹ ਕਦੋਂ ਸਮਾਪਤ ਹੋਵੇ, ਕਦੋਂ ਖਾਤਮਾ ਹੋਵੇ ਤੇ ਇੱਥੋਂ ਜਾਈਏ। ਇਹ ਗੱਲ ਸਿਰਫ ਮਨੁੱਖ ਦੇ ਆਪਣੇ ਅੰਦਰ ਦੀ ਭਾਵਨਾ ਦੀ ਹੈ। ਜਿੱਥੇ ਉਹਦੀ ਸੂਈ ਟਿਕੀ ਹੋਈ ਹੈ ਉਹਦੇ ਵਾਸਤੇ ਉਹ ਸਵਰਗ ਹੈ। ਦੋਵਾਂ ਦੇ ਵਿੱਚ ਫਰਕ ਬਹੁਤ ਪਾਰਾ ਹੈ। ਇਸ ਕਰਕੇ ਕਹਿੰਦੇ ਨੇ ਨਰਕ ਕਿਹਨੂੰ ਕਹਿੰਦੇ? ਨਰਕ ਮਨੁੱਖ ਦੇ ਆਪਣੇ ਜੀਵਨ ਦੀ ਕਾਢ ਹੈ। ਗੁਰਮਤ ਨੇ ਤਾਂ ਇਹ ਮੰਨਿਆ ਵਿਅਕਤੀ ਆਪਣੇ ਨਰਕ ਨੂੰ ਆਪ ਤਿਆਰ ਕਰਦਾ ਹੈ, ਆਪਣੇ ਜਮਦੂਤ ਆਪ ਤਿਆਰ ਕਰਦਾ ਹੈ, ਆਪਣਾ ਧਰਮ ਰਾਜ ਵੀ ਆਪ ਬਣਾਉਂਦਾ ਹੈ, ਸਭ ਕੁਝ ਆਪ ਬਣਾਉਂਦਾ ਹੈ, ਕਿਉਂਕਿ ਜਿਵੇਂ ਦੇ ਕਰਮ ਨੇ ਉਵੇਂ ਦੇ ਉਹਦੇ ਜਮਦੂਤ ਨੇ, ਉਵੇਂ ਦੇ ਉਹਦਾ ਧਰਮ ਰਾਜ ਹੈ। ਧਰਮ ਰਾਜ ਦਾ ਮਤਲਬ ਜਿਵੇਂ ਦਾ ਮੂੰਹ ਸ਼ੀਸ਼ਾ ਉਸੇ ਤਰ੍ਹਾਂ ਦੀ ਖਬਰ ਦੇ ਦੇਗਾ। ਇਸ ਕਰਕੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਵੀ ਤੂੰ ਆਪਣੀ ਜ਼ਿੰਦਗੀ ਵਿੱਚ ਜੋ ਕਰਮ ਕਰ ਰਿਹਾ ਉਹਨੂੰ ਗੁਰੂ ਤੋਂ ਪੁੱਛ ਕੇ ਕਰਿਆ ਕਰ, ਨਹੀਂ ਤੇ ਕਰਮ ਹੀ ਤੇਰੀ ਜ਼ਿੰਦਗੀ ਦਾ ਬੰਧਨ ਵੀ ਬਣ ਸਕਦੇ, ਕਰਮ ਹੀ ਤੈਨੂੰ ਛਡਾ ਵੀ ਸਕਦੇ ਨੇ। ਜਿਵੇਂ ਦਾ ਤੂੰ ਕਰੇਗਾ ਤੇਰਾ ਆਲਾ ਦੁਆਲਾ ਉਸੇ ਤਰ੍ਹਾਂ ਦਾ ਹੋ ਕੇ ਤੈਨੂੰ ਘੇਰ ਲਏਗਾ। ਕੁਦਰਤ ਦਾ ਇੱਕ ਨਿਯਮ ਹੈ, ਉਹਦਾ ਇੱਕ ਤਰੀਕਾ ਹੈ। ਜਿਵੇਂ ਦਾ ਤੂੰ ਸੋਚੇਗਾ ਉਵੇਂ ਦਾ ਤੇਰਾ ਆਲਾ ਦੁਆਲਾ ਬਣਨਾ ਸ਼ੁਰੂ ਹੋ ਜਾਏਗਾ। ਜਿਵੇਂ ਦੀ ਵਿਚਾਰਧਾਰਾ ਹੋਵੇਗੀ, ਜਿਵੇਂ ਦੇ ਕਰਮ ਕਰੇਗਾ, ਜਿਵੇਂ ਦੀ ਸੰਗਤ ਕਰੇਗਾ, ਜਿਵੇਂ ਦਾ ਤੂੰ ਲੋਕਾਂ ਵਿੱਚ ਰਹੇਗਾ, ਉਸੇ ਤਰ੍ਹਾਂ ਚੌਵਾਂ ਪਾਸੇ ਤੇਰੇ ਉਸ ਤਰ੍ਹਾਂ ਦਾ ਮਾਹੌਲ ਕੁਦਰਤ ਤਿਆਰ ਕਰ ਦੇਗੀ। ਕਿਉਂਕਿ ਇਹਦੇ ਵਿੱਚ ਰੱਬ ਦਾ ਕੋਈ ਬਹੁਤਾ ਲੈਣਾ ਦੇਣਾ ਨਹੀਂ ਹੈ, ਮਨੁੱਖ ਦੇ ਹੱਥਾਂ ਵਿੱਚ ਜੀਵਨ ਦਿੱਤਾ ਗਿਆ। ਇਸ ਕਰਕੇ ਇੱਕ ਅੰਦਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਿਵੇਕ ਬੁੱਧ ਸਤਿਗੁਰ ਤੇ ਪਾਈ, ਸਾਡੇ ਜੀਵਨ ਦੇ ਅੰਦਰ ਇੱਕ ਸਭ ਤੋਂ ਮਹਿੰਗੀ ਚੀਜ਼ ਹੈ ਜਿਹਨੂੰ ਭਗਤ ਰਵਿਦਾਸ ਜੀ ਨੇ ਕਿਹਾ ਵਿਵੇਕ ਬੁੱਧੀ। ਲਾਈਟ, ਚਾਨਣ, ਪ੍ਰਕਾਸ਼, ਗਿਆਨ, ਮਨ ਦੀ ਜਾਗ, ਜਿੰਨਾ ਚਿਰ ਉਹ ਨਹੀਂ ਜਗਦੀ ਬੰਦ ਪਈ ਹੋਈ ਹੈ। ਅਸੀਂ ਹੋਰ ਸਾਰਾ ਕੁਝ ਚਲਾ ਲਿਆ, ਅੱਖਾਂ ਵੀ ਚੱਲ ਗਈਆਂ, ਨਾਸਕਾ ਵੀ ਚੱਲ ਗਈ, ਮੂੰਹ ਵੀ ਚੱਲ ਗਿਆ, ਕੰਨ ਵੀ ਕੰਮ ਕਰਦੇ, ਜੇ ਇਹਨਾਂ ਵਿੱਚੋਂ ਇੱਕ ਵੀ ਥੋੜਾ ਜਿਹਾ ਖਰਾਬ ਹੋਣ ਲੱਗੇ, ਮਨੁੱਖ ਜਲਦੀ ਜਲਦੀ ਪ੍ਰਬੰਧ ਕਰਦਾ, ਹੱਥ ਪੈਰ ਵੀ ਚੱਲਦੇ ਨੇ, ਬਸ ਇੱਕ ਚੀਜ਼ ਬੰਦ ਪਈ ਹੈ ਅੰਦਰ, ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ। ਉਹ ਆਪਣੇ ਆਪ ਤੋਂ ਨਹੀਂ ਚੱਲਦੀ, ਉਹਨੂੰ ਚਲਾਉਣ ਵਾਸਤੇ ਗੁਰੂ ਕੋਲ ਜਾਣਾ ਪੈਂਦਾ ਹੈ। ਤੇ ਜਿਨ੍ਹਾਂ ਦੇ ਅੰਦਰ ਉਹ ਜਾਗ ਪਈ ਤੇ ਉਹ ਕਿਵੇਂ ਜਾਗਦੀ ਹੈ ਗੁਰੂ ਸਾਹਿਬ ਨੇ ਦੱਸਿਆ, ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜਿੱਦਣ ਉਹ ਜਾਗਦੀ ਹੈ ਤੇ ਤਿੰਨ ਚੀਜ਼ਾਂ ਬੰਦੇ ਨੂੰ ਮਿਲਦੀਆਂ ਨੇ। ਇਹ ਤਿੰਨ ਚੀਜ਼ਾਂ ਜਪਜੀ ਸਾਹਿਬ ਵਿੱਚ ਕਹੀਆਂ, ਗੁਰੂ ਕਾ ਸ਼ਬਦ ਜਪ ਕੇ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਜਦੋਂ ਬੰਦੇ ਵਿੱਚ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਮਤ ਵਿੱਚ ਪ੍ਰਕਾਸ਼ ਆਉਂਦਾ ਹੈ। ਮਤ ਵਿੱਚ ਪ੍ਰਕਾਸ਼ ਆਉਣ ਦੀ ਨਿਸ਼ਾਨੀ ਹੈ ਵੀ ਬੰਦਾ ਜਿਸ ਰਾਹ ਤੇ ਤੁਰਦਾ ਹੈ ਫਿਰ ਪੱਕਾ ਫੈਸਲਾ ਕਰ ਲੈਂਦਾ। ਨਹੀਂ ਤੇ ਹੁਣ ਵੇਖੋ ਆਪਾਂ ਕਿੰਨੇ ਚਿਰ ਦੇ ਤੁਰ ਰਹੇ ਹਾਂ, ਕਿੰਨੇ ਸਾਲਾਂ ਦੇ ਤੁਰਿਆਂ ਕਿਤੇ ਨਹੀਂ ਪਹੁੰਚਦੇ। ਔਰ ਸਿਆਣਿਆਂ ਦਾ ਇਹ ਤਜਰਬਾ, ਉਹ ਕਹਿੰਦੇ ਜਿੰਨਾ ਚਿਰ ਬੁੱਧੀ ਸਾਫ਼ ਨਹੀਂ ਹੁੰਦੀ ਮਨੁੱਖ ਦੀ, ਯਾਨੀ ਕਿ ਉਹਦੇ ਵਿੱਚੋਂ ਦੂਜੀ ਗੱਲ ਨਿਕਲਦੀ ਨਹੀਂ, ਉਹਦੇ ਵਿੱਚ ਸਫਾਈ ਨਹੀਂ ਹੁੰਦੀ, ਉਹਨਾਂ ਚਿਰ ਆਦਮੀ ਭਾਵੇਂ ਇੱਕ ਸਾਲ ਕਰ ਲਵੇ ਕਿ 10 ਸਾਲ ਕਮਾਵੇ ਧਰਮ ਨੂੰ, ਕਿ 10 ਜਨਮ ਕਮਾਵੇ ਕਿ 1000 ਜਨਮ ਕਮਾਵੇ, ਜਿੱਥੇ ਖੜਾ ਹੈ ਉੱਥੇ ਖੜਾ ਰਹੇਗਾ, ਕਿਤੇ ਨਹੀਂ ਉਹਨੇ ਜਾਣ ਦੇਣਾ, ਕਿਉਂਕਿ ਸੰਗਲ ਪੈਰ ਵਿੱਚ ਪਿਆ, ਬੁੱਧੀ ਸਾਫ਼ ਨਹੀਂ ਹੋਈ। ਬੁੱਧੀ ਦੇ ਇਹਦੇ ਨਾਲ ਹੀ ਇਹਨੇ ਤੁਰਨਾ, ਹੋਰ ਕੋਈ ਤਰੀਕਾ। ਜਿਵੇਂ ਕਿਨਾਰੇ ਤੇ, ਕਿਸੇ ਸਮੁੰਦਰ ਦੇ ਕਿਨਾਰੇ ਤੇ ਬੇੜੀ ਜਦੋਂ ਖੜੀ ਕਰਦੇ ਨੇ ਮਲਾਹ, ਤੇ ਉਹਦਾ ਜਦੋਂ ਉਹ ਦਰਿਆ ਦੇ ਕਿਨਾਰੇ ਤੇ ਬੇੜੀ ਖੜੀ ਕਰਕੇ ਵਾਪਸ ਜਾਂਦੇ ਨੇ ਵੀ ਹੁਣ ਇਹਦੀ ਵਰਤੋਂ ਨਹੀਂ ਕਰਨੀ, ਤੇ ਉਹ ਇੱਕ ਸੰਗਲ ਬੇੜੀ ਨੂੰ ਪਾ ਕੇ ਕਿਨਾਰੇ ਦੇ ਰੁੱਖ ਨਾਲ ਬੰਨ ਦਿੰਦੇ ਵੀ ਰੁੜ ਨਾ ਜਾਏ, ਇੱਥੇ ਖੜੀ ਰਵੇ, ਵੀ ਕੱਲ ਨੂੰ ਜਦੋਂ ਆਵਾਂਗੇ ਫਿਰ ਇੱਥੇ ਸਵਾਰੀਆਂ ਬਿਠਾ ਕੇ ਇਹਦਾ ਸੰਗਲ ਖੋਲਾਂਗੇ ਤੇ ਬੇੜੀ ਫਿਰ ਦਰਿਆ ਦੇ ਪਾਰਲੇ ਪਾਸੇ ਜਾਏਗੀ। ਪਰ ਜੇ ਉਹ ਮਲਾਹ ਆਇਆ ਤੇ ਉਹਨੇ ਆ ਕੇ ਚੱਪੂ ਤੇ ਫੜ ਲਏ, ਚੱਪੂ ਮਾਰਨ ਲੱਗ ਪਿਆ ਬੇੜੀ ਨੂੰ ਤੋਰਨ ਵਾਸਤੇ ਪਾਣੀ ਵਿੱਚ, ਤੇ ਜਿਹੜਾ ਰੱਸਾ ਜਾਂ ਸੰਗਲ ਪਿੱਛੇ ਰੁੱਖ ਨੂੰ ਬੰਨਿਆ ਉਹ ਖੋਲਿਆ ਨਾ, ਭਾਵੇਂ ਸਾਰਾ ਦਿਨ ਮਾਰੀ ਜਾਏ ਚੱਪੂ ਕਿਤੇ ਨਹੀਂ ਬੇੜੀ ਜਾਏਗੀ, ਉੱਥੇ ਖੜੀ ਹੈ, ਭੁਲੇਖਾ ਉਹਨੂੰ ਰਹੇਗਾ ਮੈਂ ਚੱਪੂ ਤੇ ਮਾਰ ਰਿਹਾ, ਉਹ ਥੱਕ ਵੀ ਜਾਏਗਾ। ਉਹ ਭਾਵੇਂ ਇੱਕ ਦਿਨ ਚੱਪੂ ਮਾਰੇ ਕਿ 20 ਦਿਨ ਮਾਰੇ ਕਿ 20 ਸਾਲ ਮਾਰਦਾ ਰਵੇ ਕਿ ਕਈ ਜਨਮ ਚੱਪੂ ਚਲਾਉਂਦਾ ਰਵੇ, ਜਿੰਨਾ ਚਿਰ ਉਹਨੇ ਉਸ ਰੁੱਖ ਦੇ ਨਾਲੋਂ ਬੇੜੀ ਨੂੰ ਨਹੀਂ ਖੋਲਿਆ ਸੰਗਲ ਨੂੰ, ਕੋਈ ਚੱਪੂ ਉਹਦੀ ਬੇੜੀ ਨੂੰ ਪਾਰ ਨਹੀਂ ਲਿਜਾ ਸਕਦਾ, ਜਿੱਥੇ ਹੈ ਉੱਥੇ ਹੀ ਖੜੀ ਰਵੇਗੀ। ਬਿਲਕੁਲ ਇਸੇ ਤਰ੍ਹਾਂ ਜਿੰਨਾ ਚਿਰ ਸਾਡੀ ਬੁੱਧੀ ਦੇ ਅੰਦਰ ਮੈਲ ਰਹਿੰਦੀ ਹੈ ਸੰਸਾਰ ਦੀ, ਉਹਨਾਂ ਚਿਰ ਅਸੀਂ ਜਪਦੇ ਚੱਪੂ ਮਾਰੀਏ ਕਿ ਤਪਦੇ ਕਿ ਸੇਵਾ ਦੇ ਕਿ ਜਿਹਦੇ ਮਰਜ਼ੀ ਮਾਰੀ ਜਾਈਏ, ਸੰਗਲ ਤਾਂ ਖੋਲਿਆ ਨਹੀਂ, ਸੰਗਲ ਨਹੀਂ ਖੋਲਿਆ, ਨਿਸ਼ਾਨਾ ਨਹੀਂ ਮਿਥਿਆ ਪਹਿਲਾਂ ਵੀ ਜਾਣਾ ਕਿੱਥੇ ਹੈ, ਉਹਨਾਂ ਚਿਰ ਇਹ ਚੱਪੂ ਕੰਮ ਨਹੀਂ ਦਿੰਦੇ, ਬਸ ਇੱਕੋ ਹੀ ਕਾਰਨ, ਹੋਰ ਕੋਈ ਨਹੀਂ। ਇਸ ਕਰਕੇ ਕਹਿੰਦੇ ਨੇ ਰੱਸੀ ਖੋਲ ਪਹਿਲਾਂ ਫਿਰ ਚੱਪੂ ਮਾਰੇ, ਇਹ ਕਿਸੇ ਹੋਰ ਸਾਧਨ ਨੇ ਰੱਸੀ ਨਹੀਂ ਖੋਲਣੀ, ਬੰਦੇ ਨੇ ਆਪ ਹੀ ਖੋਲਣੀ ਹੈ, ਸੱਚ ਹੈ। ਗੁਰੂ ਨੇ ਦੱਸ ਦੇਣਾ ਬਈ ਤੂੰ ਆਪਣੀ ਬੁੱਧੀ ਵਿੱਚੋਂ ਜਿਹੜੇ ਨੈਗੇਟਿਵ ਪੁਆਇੰਟ ਤੂੰ ਲੈ ਕੇ ਬੈਠਾ ਨਾ, ਦੁਬਿਧਾ ਵਾਲੇ, ਮੂੰਹ ਤਾਂ ਕਹਿ ਰਿਹਾ ਵੀ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ, ਅੰਦਰੋਂ ਡਰਦਾ ਵੀ ਹੈ ਵੀ ਇਸ ਤਰ੍ਹਾਂ ਅਜੇ ਨਹੀਂ ਕਰਨਾ, ਅਜੇ ਵੇਖਣਾ ਹੋਰ ਸੰਸਾਰ, ਮੂੰਹ ਬੋਲ ਰਿਹਾ ਹੈ, ਪੜ ਵੀ ਰਿਹਾ ਹੈ, ਪਰ ਉਹਨਾਂ ਸ਼ਬਦਾਂ ਨਾਲ ਬੁੱਧੀ ਸਹਿਮਤ ਨਹੀਂ ਹੋ ਰਹੀ। ਉਹ ਵਿੱਚੋਂ ਕਹਿ ਰਹੀ ਨਹੀਂ ਚਲੋ ਅਜੇ ਦੇਖਾਂਗੇ, ਅਜੇ ਥੋੜਾ ਜਿਹਾ ਹੋਰ, ਥੋੜਾ ਜਿਹਾ ਹੋਰ। ਤਾਂ ਜਿੰਨਾ ਚਿਰ ਉਹ ਅੰਦਰੋਂ ਪੂਰਾ ਸਿਗਨਲ ਨਹੀਂ ਦਿੰਦੀ, ਕੋਈ ਜਪ ਤਪ ਤੇ ਕੋਈ ਪਾਠ ਸਾਨੂੰ ਸ਼ੁੱਧ ਨਹੀਂ ਕਰ ਸਕੇਗਾ, ਪਹਿਲਾਂ ਉਹਨੂੰ ਖੋਲਣਾ ਹੋਵੇ। ਤਾਂ ਇਸ ਤਰ੍ਹਾਂ ਦੀ ਇੱਕ ਹਾਲਤ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਤ ਵਿੱਚ ਇਹਦੇ ਰੱਸੇ ਕਿਵੇਂ ਖੁੱਲਣਗੇ, ਮਤ ਵਿੱਚ ਰਤਨ ਜਵਾਹਰ ਮਾਣਕ, ਇਹਦਾ ਇੱਕੋ ਹੀ ਤਰੀਕਾ, ਜੇ ਤੂੰ ਰੱਸੀ ਖੁੱਲਣੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਇਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ, ਇਹਦੇ ਅਰਥ ਇਹ ਨਹੀਂ ਕੀਤੇ ਵੀ ਜੇ ਇੱਕ ਗੁਰੂ ਦੀ ਤੂੰ ਸਿੱਖਿਆ ਸੁਣ ਲਵੇਂ, ਕੁਝ ਨੇ ਕੀਤੇ ਨੇ ਵੀ, ਪਰ ਉਹ ਜੁੜਦੇ ਨਹੀਂ ਨਾਲ। ਇਹਦਾ ਜਿਹੜਾ ਕਲੀਅਰ ਬਿਲਕੁਲ ਅਰਥ ਹੈ ਉਹ ਇਹ ਹੈ ਵੀ ਜੇ ਕਿਸੇ ਨੇ ਗੁਰੂ ਦੀ ਸਿਰਫ ਇੱਕੋ ਸਿੱਖਿਆ ਨੂੰ ਸੁਣ ਲਿਆ, ਇੱਕ ਸਿੱਖਿਆ ਨੂੰ, ਜ਼ਿਆਦੀਆਂ ਨਹੀਂ, ਸਿੱਖਿਆ ਤੇ ਬੜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਕੋਈ ਅੰਤ ਨਹੀਂ ਗ੍ਰੰਥਾਂ ਦੇ ਅੰਦਰ। ਜਿੰਨੇ ਲੋਕ ਉੱਠਣਗੇ ਮਾਇਕ ਤੇ ਕੋਈ ਨਾ ਕੋਈ ਨਵੀਂ ਸੁਣਾਉਣਗੇ। ਆਦਮੀ ਭਟਕ ਜਾਂਦਾ ਵੀ ਕਿਹੜੀ ਲਈਏ ਤਾਂ ਕਿਹੜੀ ਛੱਡੀਏ, ਉਹ ਸੁਣ ਸੁਣ ਕੇ ਜ਼ਿੰਦਗੀ ਗੁਜ਼ਰ ਜਾਂਦੀ। ਤਾਂ ਬਹੁਤੇ ਸਰੋਤੇ ਭਟਕੇ ਹੋਏ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਰੀਏ ਕੀ ਨਾ ਕੀ ਕਰੀਏ, ਛੱਡੀਏ ਕੀ ਲਈਏ ਕੀ। ਤਾਂ ਬੜੇ ਬੜੇ ਗਿਆਨ ਫੂਕੇ ਜਾਂਦੇ ਨੇ, ਸਿੱਖਾਂ ਕੰਨ ਚੜ੍ਹਾਈਆਂ ਗੁਰਬ੍ਰਾਹਮਣ ਥੀਆ, ਬੜੀਆਂ ਬੜੀਆਂ ਸਿੱਖਿਆਵਾਂ ਖੋਪਰੀ ਵਿੱਚ ਭਰੀਆਂ ਜਾਂਦੀਆਂ ਨੇ ਵੀ ਤੁਸੀਂ ਯਾਦ ਰੱਖਣਾ ਵੀ ਇਹ ਸੁਣਿਆ ਸੀ ਤੁਸੀਂ, ਉਹ ਯਾਦ ਨੂੰ ਤੇ ਤੋੜਨਾ ਸੀ ਪਹਿਲਾਂ ਉਹਨੂੰ, ਉਹ ਹੋਰ ਯਾਦ ਕਰਨ ਲੱਗ ਪਏ। ਇਸ ਲਈ ਕਦੀ ਕਦੀ ਸੰਸਾਰ ਵਿੱਚ ਐਸਾ ਹੁੰਦਾ ਹੈ ਕਿ ਗਿਆਨ ਜਿਨ੍ਹਾਂ ਨੂੰ ਆਉਂਦਾ ਹੈ ਉਹ ਲੋਕਾਂ ਨੂੰ ਗਿਆਨ ਸਿਖਾਉਣ ਲੱਗ ਪੈਂਦੇ, ਵਿਦਿਆਰਥੀ ਬਣਾਉਣ ਲੱਗ ਪੈਂਦੇ ਵੀ ਯਾਦ ਕਰੋ ਤੁਸੀਂ ਕਥਾ। ਤੇ ਜਿੱਦਣ ਸਰੋਤਿਆਂ ਨੂੰ ਕਥਾ ਯਾਦ ਹੋ ਜਾਂਦੀ ਹੈ ਉਦਣ ਫਿਰ ਉਹ ਸੁਣਨ ਨਹੀਂ ਆਉਂਦੇ, ਫਿਰ ਉਹਨਾਂ ਨੂੰ ਕਹਿੰਦੇ ਤੁਸੀਂ ਆਉਂਦੇ ਕਿਉਂ ਨੇ, ਯਾਦ ਤੇ ਕਰਾ ਦਿੱਤੀ ਸਾਰੀ, ਫਿਰ ਉਹਨਾਂ ਨਾਲ ਗੁੱਸੇ ਹੋ ਜਾਂਦੇ ਵੀ ਟਾਈਮ ਤੇ ਕਿਉਂ ਨਹੀਂ ਆਉਂਦੇ, ਆਉਣ ਕਿਵੇਂ, ਜੋ ਕੁਝ ਉੱਥੇ ਬੋਲਣਾ ਉਹ ਤੇ ਪਹਿਲਾਂ ਹੀ ਯਾਦ ਹੈ ਸਾਰਾ, ਟੌਪਿਕ ਵੱਧ ਹੈ, ਲਾਈਨ ਵੱਧ, ਸਾਰਾ ਯਾਦ ਕੀਤਾ ਹੋਇਆ। ਔਰ ਆਦਮੀ ਦੀ ਆਦਤ ਹੈ ਪਟੜੀਆਂ ਤੇ ਤੁਰਨ ਦੀ, ਉਹ ਲਾਈਨ ਵੱਧ ਤੁਰਦਾ ਹੈ, ਉਹ ਖੁੱਲੀ ਹਵਾ ਨੂੰ ਪ੍ਰਵਾਨ ਹੀ ਨਹੀਂ ਕਰਦਾ, ਸ਼ੁਰੂ ਤੋਂ ਦੀ ਗੁਲਾਮੀ ਦੀ ਆਦਤ ਹੈ, ਇਸ ਕਰਕੇ ਉਹ ਪ੍ਰਵਾਨ ਨਹੀਂ ਕਰਦਾ। ਤਾਂ ਜਿੱਦਣ ਕੋਈ ਇੱਕ ਸਿੱਖਿਆ ਸੁਣੇ, ਜ਼ਿਆਦੀਆਂ ਨਾ ਸੁਣਨਾ, ਉਹ ਕਿਹੜੀ, ਜੇ ਇੱਕ ਗੁਰ ਕੀ ਸਿੱਖ ਸੁਣੀ, ਇੱਕੋ ਹੀ ਸਿੱਖਿਆ ਸੁਣ ਲੈ ਬਸ, ਬਸ ਉਹਨੂੰ ਪਕਾਈ ਫਿਰ, ਉਹਨੂੰ ਹੰਢਾਈ ਫਿਰ, ਉਹ ਕਿਹੜੀ ਸਿੱਖਿਆ ਹੈ? ਸਤਿਗੁਰੂ ਕਹਿੰਦੇ ਗੁਰਾ ਇੱਕ ਦੇਹੇ ਬੁਝਾਈ, ਵਾਰ ਵਾਰ ਇਹਦੇ ਉੱਤੇ ਜ਼ੋਰ ਦਿੱਤਾ ਗਿਆ। ਉਹ ਕਿਹੜੀ ਸਿੱਖਿਆ? ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਇੱਕੋ ਸਿੱਖਿਆ ਕੰਮ ਆਉਣ ਵਾਲੀ, ਵਿਸਰੇ ਨਾ ਅੰਦਰੋਂ, ਨਿਕਲੇ ਨਾ ਅੰਦਰੋਂ, ਸਦਾ ਕਾਇਮ ਰਵੇ। ਇਹਦੇ ਵਿੱਚ ਇੱਕ ਹੋਰ ਸ਼ਬਦ ਕਿਹਾ ਵੀ ਗੁਰਾ ਇੱਕ ਦੇਹ ਬੁਝਾਈ, ਕਿਉਂਕਿ ਇਹ ਇੱਕ ਬੁਝਾਰਤ ਹੈ, ਇਹ ਇੱਕ ਬੜਾ ਖੁਫੀਆ ਸਿਸਟਮ ਹੈ। ਯਾਨੀ ਕਿ ਬੁਝਾਰਤ ਕਿਹਨੂੰ ਕਹਿੰਦੇ? ਜਿਹਦੇ ਅੱਖਰ ਹੋਰ ਹੋਣ ਤੇ ਜਿਹਦੇ ਅਰਥ ਹੋਰ ਨਿਕਲਦੇ, ਬੁਝਾਰਤ ਕਹਾਣੀ। ਅਕਥ ਕੀ ਕਰੇ ਕਹਾਣੀ, ਆ ਜਿਹੜੀਆਂ ਕਹਾਣੀਆਂ ਪਾਈਆਂ ਜਾਂਦੀਆਂ ਨੇ, ਬਜ਼ੁਰਗ ਮਾਤਾਵਾਂ ਆਪਣੇ ਬੱਚਿਆਂ ਨੂੰ ਛੋਟਿਆਂ ਨੂੰ ਰਾਤ ਨੂੰ ਸੁਣਾਉਂਦੀਆਂ ਨੇ ਸੌਣ ਵਾਸਤੇ, ਉਹਨਾਂ ਕਹਾਣੀਆਂ ਦੇ ਵਿੱਚ ਅੱਖਰ ਹੋਰ ਵਰਤੇ ਜਾਂਦੇ ਨੇ, ਉਹਨਾਂ ਦੇ ਅਰਥ ਹੋਰ ਨਿਕਲਦੇ ਨੇ। ਸਾਰੀ ਗੁਰਬਾਣੀ ਕਹਾਣੀ ਹੈ, ਬੁਝਾਰਤ ਹੈ, ਮੁਦਾਵਣੀ ਹੈ। ਅੱਖਰਾਂ ਤੱਕ ਸੀਮਤ ਨਾ ਰਹਿਣਾ, ਨਹੀਂ ਤੇ ਲਿਖਦੇ ਰਹੋਗੇ ਰਜਿਸਟਰ ਤੇ ਸਾਰੀ ਉਮਰ, ਸਮਝ ਨਹੀਂ ਆਵੇਗੀ। ਅੱਖਰ ਦੇ ਵਿੱਚ ਜਾ ਕੇ ਵੇਖਣਾ ਕਿ ਅੱਖਰ ਤੇ ਕਵਰ ਹੈ ਉਸ ਚੀਜ਼ ਦਾ, ਜਿਹਦੇ ਵਿੱਚ, ਜਿਵੇਂ ਤੁਸੀਂ ਕੇਲਾ ਖਾਂਦੇ ਹੋ ਤਾਂ ਛਿਲਕਾ ਲਾਉਣਾ ਪੈਂਦਾ ਤਾਂ ਤੁਹਾਡੇ ਹੱਥ ਵਿੱਚ ਆਉਂਦਾ ਹੈ। ਦੁਨੀਆਂ ਦੇ ਗਿਆਨ ਫਿੱਕੇ ਕਿਉਂ ਪੈ ਜਾਂਦੇ ਨੇ? ਕਿਉਂਕਿ ਅਸੀਂ ਸਮੇਤ ਛਿੱਦੜ ਕੇਲਾ ਖਾਣ ਦੀ ਆਦਤ ਪਾ ਲਈ, ਇਸ ਲਈ ਕੋਈ ਸਵਾਦ ਨਹੀਂ ਲੱਗਦਾ, ਕੋਈ ਰਸ ਨਹੀਂ ਆਉਂਦਾ, ਤਾਂ ਉਹ ਸਭ ਕੁਝ ਇਕੱਠਾ ਕਰ ਦਿੱਤਾ। ਤਾਂ ਜਿਹੜਾ ਅੱਖਰ ਹੈ, ਸ਼ਬਦ ਉਹਦੇ ਵਿੱਚ ਹੈ, ਉਹ ਤੇ ਸ਼ਬਦ ਦਾ ਕਵਰ ਹੈ, ਅੱਖਰ ਨੇ ਉਹਨੂੰ ਬਲੇਟਿਆ ਹੋਇਆ ਵਿੱਚ, ਉਹਦੇ ਵਿੱਚੋਂ ਸ਼ਬਦ। ਜੇ ਕੋਈ ਇੰਨਾ ਗਹਿਰਾ ਜਾਏ, ਇੰਨਾ ਡੂੰਘਾ ਸਮਝੇ ਤਾਂ ਕੋਈ ਗੱਲ ਸ਼ੁਰੂ ਹੋਵੇ। ਤਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਇੱਕ ਬੁਝਾਰਤ ਹੈ, ਉਹ ਮੁਦਾਵਣੀ ਹੈ, ਇਹ ਮੁਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਭਾਲ, ਖੋਜ ਕੀਤੀ, ਲੱਭ ਲਈ ਵਿੱਚੋਂ, ਤਾਂ ਉਹ ਹੈ ਇੱਕ ਬੁਝਾਰਤ ਨੂੰ ਲੱਭਣਾ, ਤੇ ਬੁਝਾਰਤ ਲੱਭੇਗੀ ਜੇ ਸਾਨੂੰ ਇੱਕ ਵਿਸਰੇਗਾ ਨਾ। ਬਸ ਇੱਕੋ ਹੀ ਗੱਲ ਚੇਤੇ ਰੱਖਣ ਵਾਲੀ ਹੈ ਜਿਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਜ਼ੋਰ ਦਿੱਤਾ ਗਿਆ ਹੈ। ਬਾਕੀ ਸਾਰੀਆਂ ਸਿੱਖਿਆਵਾਂ ਛੱਡ ਦੇ, ਵੀ ਫਲਾਣੇ ਸਲੋਕ ਵਿੱਚ ਇਹ ਉਦਾਹਰਨ ਦਿੱਤੀ ਸੀ, ਗਿਆਨ ਕੀ ਹੁੰਦਾ ਹੈ, ਕਿੱਥੋਂ ਇਹ ਸਾਰੀਆਂ ਚੀਜ਼ਾਂ ਯਾਦ ਕਰੀ ਦੀਆਂ ਨੇ, ਕੋਈ ਕਿਤਾਬ ਦੱਸੋ। ਉਹ ਸਾਧਨ ਕਰਨੇ ਜਿਹਦੇ ਨਾਲ ਵਿਸਰੇ ਨਾ। ਬਾਣੀ ਵਿੱਚ ਵਾਰ ਵਾਰ ਸ਼ਬਦ ਆਉਣਗੇ ਨਾ, ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ। ਹੁਣ ਤੂੰ ਉਹ ਕੰਮ ਵੇਖ ਜਿਨ੍ਹਾਂ ਨਾਲ ਤੈਨੂੰ ਭੁੱਲਦਾ ਹੈ, ਸਵੇਰੇ ਉੱਠ ਕੇ ਸ਼ਾਮ ਤੱਕ ਨੋਟ ਕਰ ਲੈਣੇ। ਸਤਿਗੁਰੂ ਨੇ ਬੜਾ ਸੋਹਣਾ ਸੌਖਾ ਤਰੀਕਾ ਦੱਸਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਕੰਮ ਕਰਨਾ ਹੈ, ਜਦੋਂ ਉੱਠਣਾ, ਉੱਠਣ ਤੋਂ ਬਾਹਰ ਬਾਹਰ ਨਿਕਲਦਾ ਹੈ, ਤਾਂ ਜਿਹਨੂੰ ਤੂੰ ਜਪਿਆ ਸਵੇਰੇ ਅੱਧਾ ਘੰਟਾ, ਉਹ ਅੰਦਰ ਤੇਰਾ ਸਿਮਰਨ ਬਣੇ। ਬਾਹਰ ਨਿਕਲਦਿਆਂ ਸਾਰ ਤੂੰ ਹੁਣ ਖਿਆਲ ਰੱਖੀ, ਜਿਹੜੇ ਜਿਹੜੇ ਕੰਮ ਨਾਲ ਤੈਨੂੰ ਅੰਦਰੋਂ ਭੁੱਲਦਾ, ਉਹ ਕੰਮ ਨਾ ਕਰੀ ਪਰਤ ਕੇ, ਜੇ ਤੂੰ ਯਾਦ ਕਰਨਾ। ਬਾਹਰ ਨਿਕਲਦਿਆਂ ਗੱਲਬਾਤ ਸ਼ੁਰੂ ਹੋ ਗਈ, ਇਧਰ ਉਧਰ ਦੀਆਂ ਖਬਰਾਂ ਸ਼ੁਰੂ ਹੋ ਗਈਆਂ, ਰੌਲਾ ਗੌਲਾ ਸ਼ੁਰੂ ਹੋ ਗਿਆ, ਇਕੱਠ ਹੋ ਗਿਆ, ਵਾਦ ਵਿਵਾਦ ਸ਼ੁਰੂ ਹੋ ਗਿਆ, ਕਿਸੇ ਦੀ ਨਿੰਦਿਆ, ਕੋਈ ਜਾ ਰਿਹਾ ਸੀ ਉਹਦੇ ਬਾਰੇ ਸੋਚਿਆ ਕਿੱਧਰੋਂ ਆ ਰਿਹਾ, ਕੌਣ ਹੈ, ਕਿੱਧਰ ਜਾ ਰਿਹਾ, ਇਹ ਫਲਾਣੇ ਥਾਂ ਤੇ ਰਹਿੰਦਾ ਹੈ। ਤਾਂ ਜਦੋਂ ਇਹ ਸਾਰੀਆਂ ਗੱਲਾਂ ਮਨ ਵਿੱਚ ਚੱਲਦੀਆਂ ਨੇ ਤੇ ਅੰਦਰੋਂ ਨਿਕਲ ਜਾਂਦਾ ਹੈ, ਸਤਿਗੁਰੂ ਨੇ ਕਿਹਾ ਇਹ ਨਾ ਕਰੀ, ਇਹਨਾਂ ਨਾਲ ਤੈਨੂੰ ਭੁੱਲਦਾ। ਜਾਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਤੇ ਯਾਦ ਕਾਹਦੇ ਨਾਲ ਰਹਿੰਦਾ। ਕਹਿਣ ਲੱਗੇ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਛੇਤੀ ਵਿਸਰੈ। ਜਦੋਂ ਬੰਦਾ ਟੁੱਟਦਾ ਤੇ ਰੀਤਾਂ ਨਾਲ ਟੁੱਟਦਾ, ਜਦੋਂ ਦੂਰ ਜਾਂਦਾ ਤੇ ਰੀਤ ਨਾਲ ਜਾਂਦਾ, ਜਦੋਂ ਵਾਪਸ ਆਉਂਦਾ ਤੇ ਪ੍ਰੀਤ ਨਾਲ ਆਉਂਦਾ ਹੈ। ਇਹ ਦੋਵੇਂ ਰਾਹ ਨੇ, ਰੀਤਾਂ ਤੋੜਦੀਆਂ ਨੇ, ਪ੍ਰੀਤ ਜੋੜਦੀ ਹੈ। ਆ ਸਾਰੀਆਂ ਰੀਤਾਂ ਹੀ ਨੇ, ਸਾਰੇ ਰਿਵਾਜ ਹੀ ਨੇ, ਸਾਰੇ ਵਿਖਾਵੇ ਹੀ ਨੇ, ਬਾਹਰ ਸਭ ਵਿਖਾਵੇ ਚੱਲ ਰਹੇ ਨੇ। ਤੇਹੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸਭ ਇੱਕ ਦੂਜੇ ਨੂੰ ਵਿਖਾਉਣ ਦੀਆਂ ਗੱਲਾਂ ਨੇ, ਮੈਂ ਬੜਾ ਧਾਰਮਿਕ ਹਾਂ, ਮੇਰੇ ਵਿੱਚ ਬੜੀ ਕਲਾ ਹੈ। ਰੀਤਾਂ ਬੰਦੇ ਨੂੰ ਤੋੜਦੀਆਂ ਨੇ, ਜੇ ਜੋੜਦੀ ਹੈ ਤੇ ਕੇਵਲ ਪ੍ਰੀਤ, ਸਿਰਫ ਪ੍ਰੀਤ ਜੋੜ ਸਕਦੀ। ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਛੇਤੀ ਪਾਤਰ ਹੈ। ਮੈਂ ਗੱਲ ਕਰ ਰਿਹਾ ਸੀ, ਬੁੱਧੀ ਹੀ ਨਰਕ ਹੈ ਮਨੁੱਖ ਦੀ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਮੋ ਨਰਕ ਨਾਸੇ। ਅਕਾਲ ਪੁਰਖ ਜਿਹਦੇ ਤੇ ਕਿਰਪਾ ਕਰਦਾ, ਉਹਨੂੰ ਬੁੱਧੀ ਦੇ ਨਰਕ ਵਾਲੇ ਹਿੱਸੇ ਵਿੱਚੋਂ ਬਾਹਰ ਕੱਢ ਦਿੰਦਾ, ਉਹਦੀ ਬੁੱਧੀ ਨੂੰ ਨਰਕ ਵਿੱਚੋਂ ਕੱਢ ਕੇ ਸਵਰਗ ਵਿੱਚ ਤਬਦੀਲ ਕਰ ਦਿੰਦਾ। ਹੋਰ ਕੋਈ ਨਰਕ ਨਹੀਂ ਹੈ, ਬੁੱਧੀ ਨਰਕ ਹੈ, ਬੁੱਧੀ ਵਿੱਚ ਹੀ ਸਾਰੇ ਨਰਕ ਵਸਦੇ। ਇਹਦੇ ਵਿੱਚ ਸਭ ਤੋਂ ਵੱਡਾ ਨਰਕ ਹੰਕਾਰ ਦਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਅਸੀਂ ਗਏ ਗੁਜਰੇ ਹੋ ਗਏ ਸੰਸਾਰ ਤੋਂ, ਛੱਡ ਦਿੱਤਾ ਸੰਸਾਰ ਨੂੰ, ਸੰਸਾਰ ਹੀ ਛੱਡਿਆ, ਹੰਕਾਰ ਥੋੜੀ ਛੱਡਿਆ ਹੈ, ਹੰਕਾਰ ਤੇ ਵਿੱਚ ਹੈ। ਵੱਡੀ ਬਿਮਾਰੀ ਤੇ ਅੰਦਰ, ਛੋਟੀ ਮਿਟ ਕੇ ਕੀ ਫਰਕ ਪਿਆ, ਇਹਦੇ ਪੱਤੇ ਨੇ ਸਾਰੇ ਛੋਟੇ ਛੋਟੇ, ਜਿੰਨੇ ਵਿਕਾਰ ਨੇ ਕੁਝ ਵੀ ਨਹੀਂ ਹੈ। ਸਭ ਤੋਂ ਵੱਡਾ ਰੋਗ ਮਨੁੱਖ ਦਾ ਹੰਕਾਰ ਹੈ, ਉਹਨੇ ਉਹਨੂੰ ਚੰਗੀ ਤਰ੍ਹਾਂ ਜਕੜਿਆ ਹੋਇਆ। ਫਿਰ ਉਹਦੇ ਕਈ ਰੂਪ ਨੇ, ਉਹਦਾ ਮਾਣ ਹੈ, ਉਹਦੇ ਅੰਦਰ ਇੱਕ ਭਾਵ ਬਣਿਆ ਰਹਿੰਦਾ। ਔਰ ਹਜ਼ੂਰ ਕਹਿੰਦੇ ਨੇ ਤੇਰੀ ਬੁੱਧੀ ਦੇ ਵਿੱਚ ਪਿਆ ਹੋਇਆ ਹੰਕਾਰ ਹੀ ਤੇਰਾ ਨਰਕ ਹੈ। ਜਿੰਨਾ ਚਿਰ ਤੇਰੀ ਬੁੱਧੀ ਵਿੱਚੋਂ ਹੰਕਾਰ ਨਹੀਂ ਨਿਕਲਦਾ, ਉਨਾ ਚਿਰ ਤੈਨੂੰ ਕੋਈ ਸਵਰਗ ਵਿੱਚ ਨਹੀਂ ਪਾ ਸਕਦਾ। ਇਹ ਗੱਲ ਵੱਖਰੀ, ਬਾਅਦ ਵਿੱਚ ਲੋਕ ਕਹੀ ਜਾਣ ਵੀ ਇਹ ਸੱਚਖੰਡ ਚਲਾ ਗਿਆ, ਕੀ ਪਤਾ ਸੱਚਖੰਡ ਗਿਆ ਕਿ ਨਹੀਂ। ਇੱਥੇ ਤਾਂ ਨਰਕ ਵਿੱਚ ਸੀ, ਬੁੱਧੀ ਵਿੱਚ, ਬੁੱਧੀ ਚੋਂ ਦੁਰਗੰਧੀ ਆ ਰਹੀ ਸੀ ਹੰਕਾਰ ਦੀ, ਨਰਕ ਦੀ, ਈਰਖਾ ਦੀ, ਨਿੰਦਿਆ ਦੀ, ਦਵੈਸ਼ ਦੀ, ਇਹ ਸਾਰੀਆਂ ਦੁਰਗੰਧੀਆਂ ਵਿੱਚੋਂ ਆ ਰਹੀਆਂ ਸਨ। ਤੇ ਇਹਨਾਂ ਦੇ ਆਉਂਦਿਆਂ ਹੋਇਆਂ ਬੰਦਾ ਫਿਰ ਸੱਚਖੰਡ ਵਿੱਚ, ਸਵਰਗ ਵਿੱਚ ਕਿਵੇਂ ਜਾ ਸਕਦਾ। ਇਸ ਕਰਕੇ ਸਵਰਗ ਬੰਦੇ ਦੀ ਬੁੱਧੀ ਹੈ, ਨਰਕ ਵੀ ਇਹਦੀ ਬੁੱਧੀ ਹੈ। ਜਦੋਂ ਕੋਈ ਆਪਣੀ ਇਸ ਮਤ ਨੂੰ, ਜਿਹੜੀ ਬੁੱਝੀ ਹੋਈ ਹੈ, ਜਿਹੜੀ ਕਾਲਖ ਨਾਲ ਭਰਪੂਰ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਕੋਲ ਲੈ ਕੇ ਜਾਂਦਾ ਹੈ ਤਾਂ ਗੁਰੂ ਇਹਦੇ ਉੱਤੇ ਪ੍ਰਕਾਸ਼ ਪਾਉਂਦਾ, ਆਪਣਾ ਲਾਈਟ ਮਾਰਦਾ, ਤਾਂ ਉਸ ਪ੍ਰਕਾਸ਼ ਦੇ ਨਾਲ ਦਿਸ ਪੈਂਦਾ ਹੈ ਕਿ ਇਸ ਬੁੱਧੀ ਦੇ ਵਿੱਚ ਕੱਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ। ਮੈਂ ਤਾਂ ਇਹਨਾਂ ਦੀ ਖੋਜ ਕੀਤੀ ਤੇ ਬਾਹਰਲੇ ਬਾਹਰਲੇ ਪਾਸੇ ਸਨ, ਹੁਣ ਵਿੱਚੋਂ ਵੇਖਿਆ, ਪਰਤ ਚੁੱਕ ਕੇ ਵੇਖਿਆ ਵਿੱਚੋਂ ਤੇ ਅੰਦਰੋਂ ਨਿਕਲਿਆ। ਕਹਿੰਦੇ ਅੰਦਰ ਕੀ ਸੀ? ਮਤ ਵਿੱਚ ਰਤਨ, ਜਵਾਹਰ, ਮਾਣਕ, ਇਹ ਤਿੰਨ ਚੀਜ਼ਾਂ ਵਿੱਚੋਂ ਨਿਕਲੀਆਂ। ਉਹ ਗੁਰੂ ਦੇ ਪ੍ਰਕਾਸ਼ ਨਾਲ ਦਿਸਿਆ, ਰਤਨ ਗੁਰੂ ਕਾ ਸ਼ਬਦ, ਜਵਾਹਰ ਸੁਰਤ ਤੇ ਮਾਣਕ ਸ਼ਬਦ ਤੇ ਸੁਰਤ ਨੂੰ ਮਿਲਣ ਵਾਲੀ ਦਸ਼ਾ, ਇਹ ਤਿੰਨ ਵਿੱਚ ਪਈਆਂ ਹੋਈਆਂ ਸਨ। ਪਰ ਇਹ ਕੰਮ ਤਾਂ ਕਰੇਗੀ, ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹਜ਼ੂਰ ਕਲਗੀਧਰ ਪਾਤਸ਼ਾਹ ਜੀ ਅੱਜ ਦੇ ਬਚਨ ਵਿੱਚ ਕਿਰਪਾ ਕਰਦੇ ਕਹਿੰਦੇ, ਨਮੋ ਨਰਕ ਨਾਸੇ, ਜਿਹੜਾ ਤੇਰੇ ਚਰਨਾਂ ਨਾਲ ਜੁੜਿਆ ਉਹਦੀ ਜ਼ਿੰਦਗੀ ਵਿੱਚੋਂ ਤੂੰ ਕਈ ਪ੍ਰਕਾਰ ਦੇ ਨਰਕਾਂ ਨੂੰ ਸਹਿਜੇ ਸਹਿਜੇ ਖਤਮ ਕਰੀ ਜਾਂਦਾ ਹੈ, ਉਹਦੀ ਜ਼ਿੰਦਗੀ ਦੇ ਇੱਕ ਇੱਕ ਦੁੱਖ ਦੇ ਕੰਡੇ ਨੂੰ ਬਾਹਰ ਕੱਢੀ ਜਾਂਦਾ ਹੈ ਸਹਿਜੇ ਸਹਿਜੇ। ਨਾਮ ਜੇ ਸਹੀ ਢੰਗ ਨਾਲ, ਧਰਮ ਨੂੰ ਜੇ ਸਹੀ ਢੰਗ ਨਾਲ ਕਮਾਇਆ ਜਾਏ ਤੇ ਉਹ ਬੰਦੇ ਦੀ ਜ਼ਿੰਦਗੀ ਦੇ ਦੁੱਖ ਦੇ ਕੰਡੇ ਇੱਕ ਇੱਕ ਕਰਕੇ ਬਾਹਰ ਕੱਢੇਗਾ, ਇਹ ਯਕੀਨਨ ਹੈ, ਇਹਦੇ ਵਿੱਚ ਕੋਈ ਦੋਏ ਰਾਏ ਨਹੀਂ ਹੈ। ਤੇ ਜਿਹੜਾ ਧਰਮ, ਜਿਹੜਾ ਨਾਮ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਨੂੰ ਨਹੀਂ ਕੱਢ ਰਿਹਾ, ਕਲੇਸ਼ ਨੂੰ ਨਹੀਂ ਕੱਢ ਰਿਹਾ, ਉਹ ਧਰਮ ਅਸੀਂ ਠੀਕ ਨਹੀਂ ਕਮਾ ਰਹੇ। ਇਸ ਲਈ ਕਹਿੰਦੇ ਨਰਕ ਦਾ ਨਾਸ਼ ਕਰ ਦਿੱਤਾ ਜਿਹੜਾ ਉਹਦੇ ਚਰਨਾਂ ਨਾਲ ਜੁੜਿਆ। ਫਿਰ ਕਹਿੰਦੇ ਸਦੈਵੰ ਪ੍ਰਕਾਸ਼ੇ, ਉਹਦੇ ਵਿੱਚ ਸਦੀਵ ਕਾਲ ਵਾਸਤੇ ਪ੍ਰਕਾਸ਼ ਰਹਿੰਦਾ। ਪ੍ਰਕਾਸ਼ ਦਾ ਅਰਥ ਆਨੰਦ, ਖੁਸ਼ੀ। ਕਦੀ ਉੱਥੇ ਹਨੇਰਾ ਨਹੀਂ ਆਉਂਦਾ, ਕਦੀ ਉੱਥੇ ਰਾਤ ਨਹੀਂ ਪੈਂਦੀ, ਉੱਥੋਂ ਦੇ ਦੀਵੇ ਸਦਾ ਜਗਦੇ ਨੇ, ਉੱਥੇ ਕਦੀ ਗਮੀ ਨਹੀਂ, ਸਦੀਵ ਕਾਲ ਵਾਸਤੇ ਆਨੰਦ ਦੀ ਦਸ਼ਾ ਰਹਿੰਦੀ ਹੈ। ਫਿਰ ਕਹਿੰਦੇ ਅਨੰਗੰ ਸਰੂਪੇ ਅਭੰਗੰ ਵਿਭੂਤੇ, ਵਿਭੂਤ ਕਹਿੰਦੇ ਨੇ ਸ਼ਕਤੀ ਨੂੰ, ਤੇਰਾ ਅੰਗ ਕੋਈ ਨਹੀਂ, ਪਰ ਤੇਰੀ ਜਿਹੜੀ ਸ਼ਕਤੀ ਹੈ, ਤੇਰੀ ਜਿਹੜੀ ਤਾਕਤ ਹੈ, ਉਹ ਕਹਿੰਦੇ ਅਭੰਗ ਹੈ, ਤੇਰੀ ਸ਼ਕਤੀ ਨੂੰ ਕੋਈ ਘਟਾ ਨਹੀਂ ਸਕਦਾ। ਜਿਵੇਂ ਆ ਸੰਸਾਰ ਦੀਆਂ ਸ਼ਕਤੀਆਂ ਨਾ ਤੁਸੀਂ ਵੇਖੀਆਂ ਨੇ, ਵੀ ਫਲਾਣੇ ਨੇ ਤਪੱਸਿਆ ਕੀਤੀ ਤੇ ਦੂਜਾ ਉਹਨੂੰ ਖੋਹ ਕੇ ਲੈ ਗਿਆ, ਸੁਣਿਆ ਹੋਵੇਗਾ ਤੁਸੀਂ ਇਤਿਹਾਸ ਵਿੱਚ, ਉਹ ਇੱਕ ਰਿਸ਼ੀ ਤਪੱਸਿਆ ਕਰ ਰਿਹਾ ਸੀ, ਦੂਜਾ ਉੱਤੋਂ ਆਇਆ, ਉਹਨੇ ਵੇਖਿਆ ਵੀ ਇਹ ਤੇ ਮੇਰੇ ਤੋਂ ਅੱਗੇ ਲੰਘਣ ਲੱਗਾ, ਉਹਨੇ ਖੋਹ ਲਈ। ਇਹ ਕਿਹੜੀ ਤਪੱਸਿਆ ਹੋ ਸਕਦੀ? ਰੱਬ ਦੀ ਕਿਰਪਾ, ਉਹਦੀ ਜੋ ਰਹਿਮਤ ਹੈ। ਗੁਰੂ ਸਾਹਿਬ ਕਹਿੰਦੇ ਅਭੰਗਮ ਵਿਭੂਤੇ, ਜਿਹੜੀ ਉਹਦੀ ਸ਼ਕਤੀ ਹੈ ਉਹ ਅਭੰਗ ਹੈ, ਭਾਵ ਕੋਈ ਉਹਨੂੰ ਭੰਗ ਨਹੀਂ ਕਰ ਸਕਦਾ ਕਿ ਇੱਕ ਨੇ ਕਮਾਈ ਤੇ ਦੂਜਾ ਵਿੱਚੋਂ ਉਹਨੂੰ ਚੋਰੀ ਕਰਕੇ ਲੈ ਜਾਏਗਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਜੇ ਤੇ ਗੁਰੂ ਕਾ ਸ਼ਬਦ ਤੁਰ ਗਿਆ ਹਿਰਦੇ ਅੰਦਰ, ਉੱਥੇ ਤੇ ਹੱਥ ਕਿਸੇ ਦਾ ਨਹੀਂ ਪੈਂਦਾ, ਤੇ ਜੇ ਕਿਤੇ ਬਾਰ ਬਾਰ ਘੁੰਮਦਾ ਰਿਹਾ, ਜੇ ਰਿਧੀਆਂ ਸਿੱਧੀਆਂ ਕੀਤੀਆਂ ਨੇ ਇਕੱਠੀਆਂ, ਫਿਰ ਇੱਕ ਆਇਆ ਦੂਸਰਾ ਲੈ ਗਿਆ, ਫਿਰ ਦੂਸਰੇ ਤੋਂ ਤੀਸਰਾ ਖੋਲ ਗਿਆ, ਸਾਰੇ ਇਕੱਠੇ ਚੋਰ ਹੋ ਕੇ, ਤੇ ਅਖੀਰ ਨੂੰ ਉਹਨਾਂ ਸਾਰੇ ਚੋਰਾਂ ਨੂੰ ਇਕੱਠਿਆਂ ਕਰਕੇ ਧਰਮ ਰਾਜ ਦੇ ਦਰਵਾਜ਼ੇ ਤੇ ਬੰਨ ਦਿੱਤਾ। ਜਿਹੜੇ ਲੋਕ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ, ਤਾਂ ਉਹਦੀ ਜਿਹੜੀ ਸ਼ਕਤੀ ਹੈ, ਜਿਹੜੀ ਨਾਮ ਦੀ ਤਾਕਤ ਹੈ, ਜਿਹੜੀ ਨਾਮ ਦੀ ਬਰਕਤ ਹੈ, ਉਹ ਤੇ ਨਹੀਂ ਖੋਈ ਜਾ ਸਕਦੀ, ਬਾਕੀ ਤੇ ਸਾਰਾ ਕੁਝ ਖੁੱਸਣ ਵਾਲਾ ਹੀ ਹੈ। ਇਹ ਗੱਲ ਯਕੀਨਨ ਜਾਣਨਾ, ਜਿਹੜੀ ਚੀਜ਼ ਇੱਕ ਤੋਂ ਦੂਜਾ ਖੋ ਕੇ ਲੈ ਜਾਂਦਾ ਉਹ ਧਰਮ ਨਹੀਂ ਹੈ, ਬਿਲਕੁਲ ਧਰਮ ਨਹੀਂ ਖੋਇਆ ਜਾ ਸਕਦਾ ਕਿਸੇ, ਇਹ ਪੱਕੀ ਨਿਸ਼ਾਨੀ ਹੈ। ਜੇ ਕੋਈ ਗੱਲ ਕਹਿੰਦਾ ਨਾ ਵੀ ਮੇਰੇ ਮੋਢੇ ਤੇ ਮਾਰੇ ਹੱਥ ਤੇ ਦੂਜਾ ਖੋ ਕੇ ਲੈ ਗਿਆ, ਇਹ ਸਮਝ ਲੈਣਾ ਚਾਹੀਦਾ ਉਹ ਧਰਮ ਹੈ ਕੋਈ ਨਹੀਂ ਸੀ, ਧਰਮ ਹੁੰਦਾ ਤੇ ਖੋਇਆ ਨਹੀਂ ਜਾ ਸਕਦਾ, ਕੀ ਸੰਬੰਧ ਹੈ ਖੋਣ ਦਾ ਉਹਦੇ। ਜੇ ਕੋਈ ਖੁੱਸਦਾ ਹੈ, ਉਹ ਧਰਮ ਨਹੀਂ ਸੀ, ਉਹ ਨਾਮ ਨਹੀਂ ਸੀ, ਉਹ ਕੁਝ ਹੋਰ ਹੋ ਸਕਦਾ, ਉਹਨੂੰ ਕਹਿ ਸਕਨੇ ਰਿੱਧ ਸਿੱਧ ਅਵਰਾਂ ਸਾਧ, ਉਹਦੀ ਸ਼ਕਤੀ ਅਖੰਡ ਹੈ, ਉਹਨੂੰ ਖੰਡਿਤ ਨਹੀਂ ਕੀਤਾ ਜਾ ਸਕਦਾ, ਉਹਨੂੰ ਤੋੜਿਆ ਨਹੀਂ ਜਾ ਸਕਦਾ, ਉਹ ਸਦਾ ਹੀ ਕਾਇਮ ਰਹਿੰਦੀ ਹੈ, ਉਹਨੂੰ ਘਟਾਇਆ ਨਹੀਂ ਜਾ ਸਕਦਾ। ਅੱਗੇ ਫਿਰ ਸਾਹਿਬ ਕਹਿੰਦੇ ਪਰਮਾਥਮ ਪਰਮਾਥੇ। ਪਰਮਾਥਮ ਦੇ ਅਰਥ ਕੀਤੇ ਨੇ ਕਿਸੇ ਚੀਜ਼ ਦਾ ਚੰਗੀ ਤਰ੍ਹਾਂ ਮੰਥਨ ਕਰਨਾ, ਕਿਸੇ ਚੀਜ਼ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨਾ, ਵੇਖਣਾ ਵੀ ਇਹਦੇ ਵਿੱਚ ਕੀ ਹੈ। ਸਦਾ ਸਰਬ ਸਾਥੇ, ਹਜ਼ੂਰ ਕਹਿੰਦੇ ਨੇ ਕਿ ਤੂੰ ਸਾਰਿਆਂ ਦੇ ਸਦਾ ਹੀ ਸਾਥ, ਸਦੀਵ ਕਾਲ ਵਾਸਤੇ ਨਾਲ ਰਹਿਣਾ ਬਿਲਕੁਲ, ਔਰ ਨਾਲ ਰਹਿ ਕੇ ਉਹਨਾਂ ਸਾਰਿਆਂ ਦਾ ਪਰਮਾਥਮ, ਉਹਨਾਂ ਦਾ ਸਰਵੇਖਣ ਕਰਨਾ ਵੀ ਇਹ ਕੀ ਕਰ ਰਹੇ ਨੇ, ਕੀ ਕਮਾ ਰਹੇ ਨੇ। ਪਰਮਾਥਮ ਸਰਵੇਖਣ ਕਰਨਾ, ਅੰਦਰੋਂ ਖੋਜ ਖੋਜ ਕੇ ਵੇਖਣਾ ਵੀ ਕੀ ਕਰੀ ਜਾਂਦੇ ਨੇ, ਇਹਨਾਂ ਦੇ ਵਿੱਚ ਕੀ ਹੈ, ਡੂੰਘੀ ਨਜ਼ਰ ਨਾਲ ਵੇਖਣਾ। ਪਰਮਾਥਮ ਪਰਮਾਥੇ, ਡੂੰਘੀ ਖੋਜ ਕਰਨੀ। ਤੇ ਅਗਲਾ ਬਚਨ ਕੀਤਾ ਕਹਿੰਦੇ ਅਗਾਧ ਸਰੂਪੇ ਨਿਰਬਾਧ ਵਿਭੂਤੇ। ਵਿਭੂਤੇ ਸ਼ਬਦ ਵਾਰ ਵਾਰ ਆਏਗਾ, ਇਹਦੇ ਅਰਥ ਨੇ ਅਦ੍ਰਿਸ਼ ਸ਼ਕਤੀ, ਵਿਭੂਤੀ ਦਾ ਅਰਥ ਹੈ। ਵਿਭੂਤੀ ਦੇ ਅਖਰੀ ਅਰਥ ਨੇ ਸਵਾ, ਪਰ ਵਿਭੂਤੀ ਦੇ ਜਿਹੜੇ ਭਾਵ ਅਰਥ ਨੇ ਉਹ ਬਣਦੇ ਨੇ ਉਹ ਸ਼ਕਤੀ ਜਿਹੜੀ ਦਿਸਣ ਵਿੱਚ ਨਹੀਂ ਆਉਂਦੀ। ਜਿਵੇਂ ਕੁਝ ਤਾਕਤਾਂ ਨੇ ਸਰੀਰ ਤਾਕਤ ਬਾਰੇ ਤੇ ਦਿਸਣ ਵਿੱਚ ਆ ਜਾਏਗਾ ਇਹਦੇ ਵਿੱਚ ਸ਼ਕਤੀ ਬੜੀ ਹੈ, ਪਰ ਵਿਭੂਤੀ ਦਾ ਅਰਥ ਹੈ ਨਿਰਬਾਧ। ਨਿਰਬਾਧ ਦਾ ਅਰਥ ਹੈ ਜਿਹਨੂੰ ਬੰਨਿਆ ਨਾ ਜਾ ਸਕੇ, ਉਹ ਸ਼ਕਤੀ ਜਿਹਨੂੰ ਕੋਈ ਦੂਸਰਾ ਰੋਕ ਨਹੀਂ ਸਕਦਾ, ਜਿਹਨੂੰ ਕੋਈ ਬੰਧ ਨਹੀਂ ਸਕਦਾ, ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ। ਅਗਲੇ ਬਚਨ ਕੀਤੇ ਕਹਿੰਦੇ ਅਨੰਗੀ ਅਨਾਮੇ। ਨਾ ਤੇਰਾ ਕੋਈ ਅੰਗ ਹੈ, ਨਾ ਤੇਰਾ ਕੋਈ ਨਾਮ ਹੈ, ਇਹ ਸਾਰੇ ਨਾਮ ਮਨੁੱਖ ਵੱਲੋਂ ਸਿਰਫ ਫਿਕਸ ਕੀਤੇ ਗਏ ਨੇ ਵੀ ਇਹ ਮੇਰਾ ਨਾਮ ਹੈ, ਦੂਸਰੀ ਕੌਮ ਦਾ, ਤੀਸਰੀ ਦਾ ਹੈ, ਤੂੰ ਨਾਮ ਤੋਂ ਰਹਿਤ ਹੈ। ਇਹ ਨਾਮ ਉਹਦੇ ਤੱਕ ਲੈ ਜਾਂਦਾ ਜਿਹਦਾ ਕੋਈ ਨਾਮ ਨਹੀਂ, ਇਹ ਗੱਲ ਪੱਕੀ ਹੈ। ਜਿਹੜਾ ਇਹ ਨਾਮ ਅਸੀਂ ਜਪਨੇ ਆ, ਗੁਰੂ ਸਾਹਿਬ ਨੇ ਕਿਹਾ ਜ਼ਰੂਰ ਜਪੋ, ਇਹਤੇ ਅੱਖਰਾਂ ਵਾਲਾ ਨਾਮ, ਇਹਨੂੰ ਜਪਣ ਨਾਲ ਸਿੱਖ ਸਹਿਜੇ ਸਹਿਜੇ ਉਸ ਨਾਮ ਤੱਕ ਚਲਾ ਜਾਂਦਾ ਜੋ ਅੱਖਰਾਂ ਤੋਂ ਰਹਿਤ ਹੈ, ਉੱਚਾ ਹੈ, ਉਹ ਸ਼ਬਦ ਤੱਕ ਚਲਾ ਜਾਂਦਾ ਹੈ। ਤੇ ਹਜ਼ੂਰ ਅੱਗੇ ਬਚਨ ਕਹਿੰਦੇ ਤ੍ਰਿਭੰਗੀ ਤ੍ਰੇ ਕਾਮੇ। ਤ੍ਰਿਭੰਗੀ, ਤ੍ਰੇ ਦਾ ਅਰਥ ਹੈ ਤਿੰਨ, ਭੰਗੀ ਦਾ ਅਰਥ ਹੈ ਤੋੜਨ ਵਾਲਾ। ਜਿਸ ਮਨੁੱਖ ਤੇ ਤੂੰ ਕਿਰਪਾ ਕਰਨਾ ਹੈ ਉਹਦੇ ਤਿੰਨ ਤਾਪਾਂ ਨੂੰ, ਜਿਹੜੇ ਤਿੰਨ ਤਾਪ ਨੇ ਮਨੁੱਖ ਦੇ, ਤਿੰਨ ਦੁੱਖ ਨੇ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਉਹ ਤਿੰਨ ਤਾਪ ਨੇ ਆਦ ਵਿਆਦ ਔਰ ਉਪਾਦ, ਜਿਹਦੇ ਉੱਤੇ ਕਿਰਪਾ ਕਰਨਾ ਉਹਦੇ ਤਿੰਨ ਰੋਗਾਂ ਨੂੰ ਤ੍ਰਿਭੰਗੀ ਤੋੜ ਦੇਣਾ, ਖਤਮ ਕਰ ਦੇਣਾ ਹੈ। ਤਿੰਨ ਤਰ੍ਹਾਂ ਦੇ ਤਾਪ ਆਦ ਵਿਆਦ ਉਪਾਦ ਸਰੀਰ ਵਿੱਚ ਮੌਜੂਦ ਨੇ, ਤਿੰਨ ਗੁਣਾ ਕਰਕੇ ਪੈਦਾ ਹੁੰਦੇ ਨੇ। ਫਿਰ ਕਹਿੰਦੇ ਤ੍ਰੇ ਕਾਮੇ, ਤ੍ਰੇ ਕਾਮੇ, ਤਿੰਨ ਤਰ੍ਹਾਂ ਦੀ ਕਾਮਨਾ ਤੇਰੇ ਵਿੱਚ ਹੈ, ਰਾਜਸੀ, ਤਾਮਸੀ, ਸ਼ਾਤਕੀ, ਇਹ ਵੀ ਤਿੰਨ ਤੇਰੇ ਅੰਦਰ ਹੈ। ਨਿਰਭੰਗੀ ਸਰੂਪੇ, ਤੇਰਾ ਜਿਹੜਾ ਸਵਰੂਪ ਹੈ, ਤੇਰਾ ਜਿਹੜਾ ਰੂਪ ਹੈ, ਉਹ ਭੰਗਣ ਤੋਂ ਰਹਿਤ ਹੈ, ਭਾਵ ਤੈਨੂੰ ਕੋਈ ਮਾਰ ਨਹੀਂ ਸਕਦਾ, ਤੇਰੇ ਕੋਈ ਟੁਕੜੇ ਨਹੀਂ ਕਰ ਸਕਦਾ, ਤੈਨੂੰ ਕੋਈ ਖਤਮ ਨਹੀਂ ਕਰ ਸਕਦਾ। ਸਰਵੰਗੀ ਅਨੂਪੇ, ਜਿੰਨੇ ਤੇਰੇ ਅੰਗ ਨੇ ਉਹ ਸਾਰੇ ਉਪਮਾ ਤੋਂ ਰਹਿਤ ਨੇ। ਹੁਣ ਇੱਕ ਪਾਸੇ ਉਹਦੇ ਅੰਗ ਕਹਿ ਰਹੇ ਨੇ ਵੀ ਕੋਈ ਵੀ ਨਹੀਂ, ਉਹਦੇ ਅੰਗ ਨਹੀਂ, ਨਾਲੋ ਨਾਲ ਦੋ ਗੱਲਾਂ ਇਕੱਠੀਆਂ ਕਹਿ ਰਹੇ ਨੇ। ਇਸ ਲਈ ਥੋੜਾ ਜਿਹਾ ਵਿਸ਼ਾ ਜਾਪ ਸਾਹਿਬ ਦੀ ਬਾਣੀ ਦਾ ਥੋੜਾ ਜਿਹਾ ਧਿਆਨ ਮੰਗਦਾ ਹੈ, ਔਰ ਰਸ ਤੋਂ ਬਿਨਾਂ ਸੁਣਨ ਦੀ ਸ਼ਕਤੀ ਮੰਗਦਾ ਸਰੋਤੇ ਵਿੱਚੋਂ। ਕੁਝ ਬਾਣੀਆਂ ਐਸੀਆਂ ਨੇ ਜਿਨ੍ਹਾਂ ਵਿੱਚ ਸਰੋਤੇ ਦਾ ਮਨ ਸਿੱਧਾ ਜੁੜਿਆ ਰਹਿੰਦਾ, ਇਹਦੇ ਵਿੱਚ ਥੋੜਾ ਜਿਹਾ ਧਿਆਨ ਵੀ ਲਾਉਣਾ ਪਏਗਾ ਕਿਉਂਕਿ ਬੁੱਧੀ ਦਾ ਜ਼ੋਰ ਲੱਗਦਾ, ਔਰ ਇਹ ਸਾਨੂੰ ਇਮਾਨਦਾਰੀ ਨਾਲ ਸੁਣਨਾ ਚਾਹੀਦਾ ਕਿਉਂਕਿ ਨਿਤਨੇਮ ਦੀ ਬਾਣੀ ਵਿੱਚ ਹੈ। ਹਜ਼ੂਰ ਕਹਿੰਦੇ ਅੰਗ ਵੀ ਤੇਰੇ ਹੈਨ, ਤੇਰੇ ਅੰਗ ਨਹੀਂ, ਪਰ ਜਿਹੜੇ ਤੇਰੇ ਅੰਗ ਹੈਨ, ਜਿਨ੍ਹਾਂ ਨੇ ਤੇਰੇ ਦਰਸ਼ਨ ਕੀਤੇ ਨੇ, ਤੇਰੇ ਸਰੂਪ ਨੂੰ ਵੇਖਿਆ ਹੈ, ਉਹ ਅੰਗ ਇਸ ਤਰ੍ਹਾਂ ਦੇ ਪੰਜਾਂ ਤੱਤਾਂ ਵਾਲੇ ਨਹੀਂ ਹਨ, ਤੱਤਾਂ ਤੋਂ ਰਹਿਤ ਨੇ, ਉਪਮਾ ਤੋਂ ਰਹਿਤ ਨੇ। ਅੱਗੇ ਬਚਨ ਕੀਤਾ ਕਹਿੰਦੇ ਨਾ ਪੁੱਤਰ ਨਾ ਪੁੱਤਰੈ। ਪੁੱਤਰ ਤੇ ਪੋਤਰੇ ਪਰਿਵਾਰ, ਇਹ ਤੇਰਾ ਕੁਝ ਵੀ ਨਹੀਂ, ਇਹਨਾਂ ਤੋਂ ਰਹਿਤ ਹੈ, ਪਰਿਵਾਰ ਤੋਂ ਰਹਿਤ ਹੈ। ਕੋਈ ਤੇਰਾ ਪਰਿਵਾਰ ਨਹੀਂ, ਕੋਈ ਪੁੱਤਰ ਨਹੀਂ, ਪੋਤਰਾ ਨਹੀਂ, ਕੁਟੰਬ ਤੋਂ ਉੱਚਾ ਹੈ, ਭਾਵ ਆਜ਼ਾਦ ਹੈ। ਕਹਿੰਦੇ ਨਾ ਤਾਤੈ ਨਾ ਮਾਤੈ, ਤਾਤ ਕਹਿੰਦੇ ਪਿਤਾ ਨੂੰ, ਨਾ ਤੇਰੀ ਮਾਤਾ ਹੈ ਨਾ ਤੇਰਾ ਕੋਈ ਪਿਤਾ ਹੈ। ਭਾਵ ਮਾਤਾ ਪਿਤਾ ਤੋਂ ਜੇ ਕੋਈ ਜਨਮ ਲੈਂਦਾ ਹੈ ਤੇ ਫਿਰ ਉਹਦੀ ਮੌਤ ਵੀ ਹੈ, ਪਰ ਤੇਰਾ ਕੋਈ ਨਾ ਮਾਂ ਨਾ ਬਾਪ ਨਾ ਪੁੱਤਰ ਨਾ ਪੋਤਰਾ, ਭਾਵ ਇਹਨਾਂ ਸਾਰੇ ਦੋਸ਼ਾਂ ਤੋਂ ਮੁਕਤ ਹੈ, ਬੇਪਰਵਾਹ ਹੈ, ਵੱਡਾ ਹੈ। ਨਾ ਜਾਤਾ ਨਾ ਪਾਤਾ, ਉਹਦੀ ਕੋਈ ਜਾਤ ਨਹੀਂ ਹੈ, ਉਹਦਾ ਕੋਈ ਇੱਕ ਧਰਮ ਨਹੀਂ, ਉਹ ਕਿਸੇ ਇੱਕ ਧਰਮ ਦਾ ਗੁਲਾਮ ਨਹੀਂ ਹੈ। ਪਾਤੈ ਦਾ ਮਤਲਬ ਪ੍ਰਾਂਤ, ਪੰਗਤੀ, ਕਿਸੇ ਪਾਤ ਦਾ ਤੂੰ ਨਹੀਂ, ਭਾਵ ਕਿਸੇ ਪੰਗਤੀ ਵਿੱਚ ਨਹੀਂ। ਤੇ ਬਚਨ ਕੀਤੇ ਨਿਰੇ ਸਾਕੰ, ਸ਼ਰੀਕ ਹੈ, ਨਿਰੇ ਸਾਕੰ ਸਾਕਾਂ ਤੋਂ ਰਹਿਤ ਹੈ, ਤੇਰਾ ਕੋਈ ਸਾਕ ਨਹੀਂ, ਬਸ ਇੱਕੋ ਹੀ ਤੇਰਾ ਸਾਕ ਹੈ ਜਿਹੜਾ ਤੇਰੇ ਨਾਲ ਸਨੇਹ ਕਰਦਾ ਹੈ, ਜਿਹੜਾ ਤੇਰੇ ਨਾਲ ਪਿਆਰ ਕਰਦਾ ਹੈ, ਉਹਦੇ ਨਾਲ ਤੂੰ ਸਾਰੀਆਂ ਰਿਸ਼ਤੇਦਾਰੀਆਂ ਜੋੜ ਲੈਂਦਾ ਹੈ। ਜਿਹੜੇ ਰੂਪ ਵਿੱਚ ਤੈਨੂੰ ਕੋਈ ਯਾਦ ਕਰੇ, ਜਿਹੜੇ ਢੰਗ ਨਾਲ ਕੋਈ ਤੈਨੂੰ ਭਰਾ ਕਵੇ, ਉਹਦਾ ਭਰਾ ਬਣਨ ਨੂੰ ਵੀ ਤਿਆਰ ਹੈ। ਕੋਈ ਤੈਨੂੰ ਮਾਂ ਰੂਪ ਵਿੱਚ ਯਾਦ ਕਰੇ, ਉਹਦੀ ਮਾਂ ਬਣਨ ਨੂੰ ਵੀ ਤਿਆਰ ਹੈ। ਕੋਈ ਪਿਤਾ ਬਣਨ ਨੂੰ ਕਵੇ, ਉਹਦਾ ਪਿਤਾ ਬਣਨ ਵਾਸਤੇ ਵੀ ਤਿਆਰ ਹੈ। ਤੇਰੀ ਰਿਸ਼ਤੇਦਾਰੀ ਸਿਰਫ ਉਹਨਾਂ ਨਾਲ, ਤੇਰਾ ਪਿਆਰ ਸਿਰਫ ਉਹਨਾਂ ਨਾਲ ਡੂੰਘਾ ਹੈ ਜਿਹੜੇ ਤੇਰੇ ਸਨੇਹ ਵਿੱਚ, ਤੇਰੇ ਪਿਆਰ ਵਿੱਚ ਜਿਉਂਦੇ ਨੇ। ਬਾਕੀ ਹੋਰ ਤੇਰੀ ਕੋਈ ਰਿਸ਼ਤੇਦਾਰੀ ਨਿਰੇ ਸਾਕੰ ਸਾਕ ਤੋਂ ਰਹਿਤ ਹੈ, ਸ਼ਰੀਕ ਹੈ, ਨਾ ਤੇਰਾ ਕੋਈ ਸ਼ਰੀਕ ਭਾਵ ਬਰਾਬਰ ਦਾ ਹੈ, ਉਹ ਵੀ ਨਹੀਂ ਹੈ। ਫਿਰ ਕਹਿੰਦੇ ਅਮਿਤੋ ਅਮੀਕ ਹੈ, ਅਮਿਤੋ ਮਿਤ ਕਹਿੰਦੇ ਨੇ ਜਿਵੇਂ ਕਿਸੇ ਚੀਜ਼ ਨੂੰ ਆਪਾਂ ਉਹਦੀ ਸ਼ਕਤੀ ਨੂੰ ਆਪਾਂ ਤੋਲ ਲਈਏ ਕਿ ਫਲਾਣੇ ਵਿੱਚ ਇੰਨੀ ਤਾਕਤ ਹੈ, ਇੰਨੀ ਸ਼ਕਤੀ ਹੈ। ਤੇਰੀ ਸ਼ਕਤੀ ਨੂੰ ਅੱਜ ਤੱਕ ਕਿਸੇ ਨੇ ਤੋਲਿਆ ਨਹੀਂ, ਜਿੰਨਾ ਚਿਰ ਨਾ ਦਿਖਾਏ ਉਹਨਾਂ ਚਿਰ ਤੇ ਨਹੀਂ ਦਿਸਦੀ, ਪਰ ਜਦੋਂ ਦਿਖਾਏ ਉਹਦਾ ਪਤਾ ਹੀ ਇੱਥੇ ਧਰਤੀ ਤੋਂ ਉਦੋਂ ਲੱਗਦਾ ਵੀ ਹੈ ਕੋਈ ਪਿੱਛੇ ਇਹਦੇ, ਨਹੀਂ ਤਾਂ ਉਂਝ ਕਿੱਥੇ ਲੱਗਦਾ। ਆਰਾਮ ਨਾਲ ਸੂਰਜ ਚੜ੍ਹਦਾ, ਸੂਰਜ ਡੁੱਬ ਜਾਂਦਾ ਹੈ, ਠੀਕ ਠੀਕ ਚੱਲੀ ਜਾ ਰਿਹਾ ਹੈ, ਕੋਈ ਅੰਦਾਜ਼ਾ ਨਹੀਂ ਲੱਗਦਾ। ਤੇ ਜੇ ਸਭ ਕੁਝ ਇਸੇ ਤਰ੍ਹਾਂ ਚੱਲੀ ਜਾਏ ਤੇ ਮਨੁੱਖ ਸੋਚਦਾ ਵੀ ਇਹ ਤਾਂ ਕਹਿੰਦੇ ਆਪੇ ਹੀ ਚੱਲ ਰਿਹਾ, ਕੌਣ ਚਲਾ ਰਿਹਾ, ਵੈਸੇ ਇਹ ਤੇ ਗੱਲਾਂ ਬਾਤਾਂ ਨੇ। ਪਰ ਜਿੱਦਣ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਨਾ, ਅਸੀਮ, ਜਿਹਦੀ ਸ਼ਕਤੀ ਨੂੰ ਮਾਪਿਆ ਨਹੀਂ ਜਾਂਦਾ, ਕਦੀ ਸਮੁੰਦਰ ਦਾ ਪਾਣੀ ਕਈ ਕਈ ਫੁੱਟ ਉੱਚੀਆਂ ਲਹਿਰਾਂ ਲੈ ਲੈਂਦਾ, ਕਦੀ ਹਵਾ ਆਪਣਾ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ, ਕਦੀ ਜ਼ਮੀਨ ਪਾਟ ਜਾਂਦੀ ਹੈ, ਕਦੀ ਕੁਝ ਹੁੰਦਾ, ਕਦੀ ਬੱਦਲ ਡਿੱਗਦਾ। ਉਸ ਦਿਨ ਇੱਕ ਗੱਲ ਜ਼ਰੂਰ ਮਨੁੱਖ ਕਹਿੰਦਾ ਹੈ ਵੀ ਉਹਦੇ ਵਿੱਚ ਬੜੀ ਸ਼ਕਤੀ ਹੈ, ਬੜੀ ਤਾਕਤ ਹੈ, ਇਹ ਜਿੰਨਾ ਸਾਜੋ ਸਮਾਨ ਅਸੀਂ ਬਣਾਇਆ ਤੇ ਉਹਦੇ ਵਾਸਤੇ ਤਾਸ਼ ਦੇ ਪੱਤੇ ਨੇ, ਇੱਕ ਝਟਕੇ ਨਾਲ ਖਿਲਾਰ ਕੇ ਰੱਖ ਸਕਦਾ, ਇੰਨੀ ਸ਼ਕਤੀ ਦਾ ਮਾਲਕ ਹੈ। ਜੇ ਇੱਥੇ ਰੱਬ ਦੀ ਗੱਲ ਚੱਲੀ ਤੇ ਇਹ ਸਭ ਤੋਂ ਪਹਿਲਾਂ ਇਸ ਤੋਂ ਚੱਲੀ ਕਿ ਬੰਦੇ ਨੇ ਉਹਦੀ ਸ਼ਕਤੀ ਨੂੰ ਵੇਖਿਆ, ਤਾਕਤ ਨੂੰ, ਜਿਹੜੇ ਉਹਨੇ ਪੰਜ ਤੱਤ ਬਣਾਏ ਨੇ, ਤੱਤਾਂ ਵਿੱਚ ਉਹਨੇ ਬੜੀ ਸ਼ਕਤੀ ਪਾਈ, ਆਪ ਤੇ ਬਹੁਤ ਵੱਡਾ ਹੈ, ਬੇਅੰਤ ਹੈ। ਜਿਉਂ ਜਿਉਂ ਤੱਤ ਥੱਲੇ ਆਉਂਦੇ ਨੇ, ਮਿੱਟੀ ਵਿੱਚ ਥੋੜੀ ਜਿਹੀ ਘੱਟ ਸ਼ਕਤੀ ਹੈ, ਇਹਦੇ ਤੋਂ ਅੱਗੇ ਜਾਓ ਹਵਾ ਵਿੱਚ ਉਸ ਤੋਂ ਜ਼ਿਆਦਾ ਹੈ, ਪਾਣੀ ਉਸ ਤੋਂ ਸ਼ਕਤੀਸ਼ਾਲੀ ਹੈ, ਅੱਗ ਉਹਦੇ ਤੋਂ ਸ਼ਕਤੀਸ਼ਾਲੀ ਹੈ, ਅੱਗੇ ਚਲੇ ਜਾਓ ਆਕਾਸ਼ ਤੱਤ ਸਾਰਿਆਂ ਤੋਂ ਸ਼ਕਤੀਸ਼ਾਲੀ, ਉਹਦੇ ਜਿੰਨੀ ਤਾਕਤ ਹੀ ਨਹੀਂ ਕਿਸੇ ਵੀ। ਤਾਂ ਇਹ ਸਾਰੀਆਂ ਸ਼ਕਤੀਆਂ ਨੇ, ਔਰ ਇਹਨਾਂ ਨੂੰ ਕਹਿੰਦੇ ਅਮਿਤੋ, ਅਮਿਤੋ ਦਾ ਮਤਲਬ ਜਿਨ੍ਹਾਂ ਨੂੰ ਅੱਜ ਤੱਕ ਕਦੀ ਕਿਸੇ ਨੇ ਮਿਣਿਆ ਨਹੀਂ ਵੀ ਕਿੰਨੀ ਕੁ ਉਹਦੀ ਕਿੱਥੇ ਜਾ ਕੇ ਖਾਤਮਾ ਹੁੰਦਾ। ਹਜ਼ੂਰ ਕਹਿੰਦੇ ਅਮੀਕ ਹੈ, ਅਮੀਕ ਦਾ ਮਤਲਬ ਉਹਦੇ ਨਾਲ ਕੋਈ ਬਰਾਬਰ ਤੇ ਭਿੜ ਨਹੀਂ ਸਕਦਾ, ਮਿਕਣ ਦਾ ਮਤਲਬ, ਇਹ ਮਿਕਣ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਸ਼ਬਦ ਆਇਆ, ਆਪ ਆਪੇ ਛੇਤੀ ਮਿਕਿਓਨ, ਇਹਦੇ ਅਰਥ ਬਣਦੇ ਨੇ ਜਿਵੇਂ ਦੋ ਖਿਡਾਰੀ ਆਪਸ ਵਿੱਚ ਭਿੜਦੇ ਨੇ, ਉਹਨਾਂ ਨੂੰ ਕਹਿੰਦੇ ਨੇ ਮਿਕਣਾ। ਅੱਜ ਤੱਕ ਉਹਦੇ ਨਾਲ ਕੋਈ ਮਿਕ ਨਹੀਂ ਸਕਿਆ, ਪੂਰਾ ਨਹੀਂ ਆ ਸਕਿਆ। ਵੱਡੇ ਵੱਡੇ ਹੋਏ ਨੇ ਇਸ ਧਰਤੀ ਤੇ, ਕੋਈ ਪਤਾ ਨਹੀਂ ਕਿੰਨੇ ਕਿੰਨੇ ਸ਼ਕਤੀਸ਼ਾਲੀ, ਜਿਨ੍ਹਾਂ ਕੋਲ ਸ਼ਕਤੀ ਦਾ ਕੋਈ ਘਾਟਾ ਨਹੀਂ ਸੀ, ਮਾਇਆ ਦਾ ਕੋਈ ਘਾਟਾ ਨਹੀਂ ਸੀ। ਕੁਝ ਕੁਝ ਸਮਾਂ ਉਹਦੇ ਨਾਲ ਭਿੜਦੇ ਵੀ ਰਹਿ ਪਿਆ ਸੀ, ਨਹੀਂ ਪਰਵਾਹ ਕਰਨੀ। ਅਖੀਰ ਨੂੰ ਸਭ ਨੂੰ ਉਹਨੇ ਦਲ ਮਲ ਕੇ ਸਮਾਪਤ ਕਰ ਦਿੱਤਾ ਤੇ ਆਪ ਫਿਰ ਕਾਇਮ ਰਿਹਾ। ਇੰਨਾ ਵੱਡਾ ਹੈ, ਇੰਨਾ ਮਹਾਨ ਹੈ। ਫਿਰ ਹਜ਼ੂਰ ਕਹਿੰਦੇ ਸਦੈਵੰ ਪ੍ਰਭਾ ਹੈ, ਤੇਰੀ ਪ੍ਰਭਾ ਕੁਝ ਸਮੇਂ ਵਾਸਤੇ ਨਹੀਂ, ਵੀ ਇੰਨੇ ਸਾਲ ਤੱਕ ਤੇਰੀ ਸ਼ਕਤੀ ਰਹੇਗੀ। ਕੋਈ ਪਤਾ ਨਹੀਂ ਮਨੁੱਖੀ ਜੀਵਨ ਦੇ ਵਿੱਚ ਅੱਜ ਬੰਦਾ ਸ਼ਕਤੀਸ਼ਾਲੀ ਕੱਲ ਨੂੰ ਨਾ ਰਵੇ, ਪਰ ਉਹਦੀ ਸ਼ਕਤੀ ਕਦੀ ਖਤਮ ਨਹੀਂ ਹੁੰਦੀ। ਸਦੈਵੰ ਸਦਾ ਵਾਸਤੇ ਪ੍ਰਭਾ ਹੈ, ਉਹਦੀ ਸ਼ਕਤੀ ਸਦਾ ਵਾਸਤੇ ਕਾਇਮ ਹੈ। ਕਲਗੀਆਂ ਵਾਲੇ ਪਾਤਸ਼ਾਹ ਉਹਦੀ ਉਸਤਤ ਕਰਦੇ ਹੋਏ ਕਹਿੰਦੇ ਅਜੈ ਹੈ ਅਜਾ ਹੈ। ਅਜੈ ਦਾ ਮਤਲਬ ਜਿਹਨੂੰ ਕਿਸੇ ਨੇ ਜਿੱਤਿਆ ਨਹੀਂ, ਜੋ ਜਿੱਤਿਆ ਨਾ ਜਾ ਸਕੇ। ਅਜਾ ਹੈ, ਅਜਾ ਦਾ ਮਤਲਬ ਜਿਹਦਾ ਕਦੀ ਜਨਮ ਨਹੀਂ ਹੁੰਦਾ, ਜਨਮ ਵਿੱਚ ਨਹੀਂ ਆਉਂਦਾ। ਉਹਦੇ ਤੋਂ ਸਾਰਿਆਂ ਦਾ ਜਨਮ ਜ਼ਰੂਰ ਹੁੰਦਾ, ਪਰ ਉਹ ਆਪ ਨਹੀਂ ਜਨਮ ਵਿੱਚ ਆਉਂਦਾ। ਅਜਾ ਹੈ। ਅਗਲੇ ਛੰਦ ਦੇ ਵਿੱਚ ਕਿਰਪਾ ਕਰਦੇ ਕਹਿੰਦੇ ਕੇ ਜ਼ਾਹਰ ਜ਼ਹੂਰ ਹੈ। ਹਜ਼ੂਰ ਨੇ ਸਭ ਕੁਝ ਸਾਹਮਣੇ ਵੇਖਿਆ, ਜ਼ਾਹਰ ਹੋ ਗਏ। ਜ਼ਾਹਰ ਦਾ ਮਤਲਬ ਪ੍ਰਗਟ ਤੇ ਗੁਪਤ ਦਾ ਮਤਲਬ ਲੁਕਿਆ ਹੋਇਆ ਹੈ ਸਾਰਿਆਂ ਵਿੱਚ। ਕਿਤੇ ਉਹਨੂੰ ਗੁਪਤ ਕਿਹਾ ਹੈ, ਕਿਤੇ ਉਹਨੂੰ ਜ਼ਾਹਰ ਕਿਹਾ। ਭਾਈ ਗੁਰਦਾਸ ਜੀ ਨੇ ਕਿਹਾ ਜ਼ਾਹਰ ਪੀਰ ਜਗਤ ਗੁਰ ਬਾਬਾ। ਜ਼ਾਹਰ ਦਾ ਮਤਲਬ ਹੈ ਪ੍ਰਗਟ ਹੋ ਜਾਣਾ, ਗੁਪਤ ਦਾ ਮਤਲਬ ਹੈ ਅੰਦਰ ਰਹਿਣਾ। ਅੰਦਰ ਤੇ ਸਾਰਿਆਂ ਦੇ ਵਿੱਚ ਹੈ, ਕੋਈ ਉਹਨੂੰ ਮੰਨੇ ਨਾ ਮੰਨੇ, ਗੁਪਤ ਸਾਰਿਆਂ ਵਿੱਚ ਬੈਠਾ ਹੈ। ਪਰ ਜੇ ਉਹਨੂੰ ਅਸੀਂ ਬਾਹਰੋਂ ਹਵਾ ਦਿਆਂਗੇ ਤੇ ਪ੍ਰਗਟ ਤਾਂ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਆਉਂਦੇ ਨੇ ਕਿ ਸਗਲ ਬਨਸਪਤ ਮਾਹੇ ਬੈ ਸੰਤਰ। ਤੁਸੀਂ ਹੁਣ ਇੱਥੇ ਵੇਖੋ ਇਹ ਲੱਕੜ ਦਾ ਕਿੰਨਾ ਸਮਾਨ ਲੱਗਾ, ਦਰਵਾਜ਼ੇ ਨੇ ਖਿੜਕੀਆਂ ਨੇ। ਜੇ ਕੋਈ ਹੁਣ ਇੱਧਰ ਇਸ਼ਾਰਾ ਕਰਕੇ ਕਵੇ ਵੀ ਵੇਖੋ ਅੱਗ, ਇੱਥੇ ਅੱਗ ਨਹੀਂ ਦਿਸਦੀ, ਸਿਰਫ ਲੱਕੜ ਦਿਸਦੀ ਹੈ। ਪਰ ਜਿਹੜਾ ਇਹਦਾ ਜਾਣਕਾਰ ਹੈ ਉਹ ਕਹਿੰਦਾ ਨਹੀਂ, ਇਕੱਲੀ ਲੱਕੜ ਨਹੀਂ, ਇਹ ਅੱਗ ਵੀ ਹੈ, ਅਗਨੀ ਵੀ ਹੈ। ਪਰ ਇਸ ਤਰ੍ਹਾਂ ਅਗਨੀ ਪ੍ਰਗਟ ਨਹੀਂ ਹੁੰਦੀ। ਇਸ ਲੱਕੜ ਵਿੱਚੋਂ ਅੱਗ ਕਦੋਂ ਪ੍ਰਗਟ ਹੋਵੇਗੀ? ਜਦੋਂ ਇਸ ਲੱਕੜ ਨੂੰ ਬਾਹਰੋਂ ਅੱਗ ਦਿੱਤੀ ਜਾਏਗੀ, ਉਦੋਂ ਇਹਦੇ ਵਿੱਚੋਂ ਲਾਟਾਂ ਨਿਕਲਣ ਲੱਗ ਪੈਣਗੀਆਂ, ਭਖਣ ਲੱਗ ਪੈਗੀ, ਲਾਲ ਹੋ ਜਾਏਗੀ। ਇਸੇ ਤਰ੍ਹਾਂ ਸਗਲ ਬਨਸਪਤ ਮਾਹੇ ਬੈ ਸੰਤਰ, ਸਗਲ ਦੁੱਧ ਮੈਂ ਘੀਆ। ਸਾਹਮਣੇ ਦੁੱਧ ਦੇ ਵਿੱਚ ਘਿਓ ਹੈ, ਪਰ ਇਸ ਤਰ੍ਹਾਂ ਪ੍ਰਗਟ ਨਹੀਂ ਹੁੰਦਾ। ਜਿੰਨਾ ਚਿਰ ਜੁਗਤ ਨਾਲ ਦੁੱਧ ਨੂੰ ਜਮਾਇਆ ਨਹੀਂ ਜਾਂਦਾ, ਫਿਰ ਉਹਦਾ ਦਹੀਂ ਨਹੀਂ ਬਣਦਾ, ਫਿਰ ਉਹਨੂੰ ਰਿੜਕਿਆ ਨਹੀਂ ਜਾਂਦਾ। ਉਹ ਮੱਖਣ ਘਿਓ ਵਿੱਚ ਤਾਂ ਹੈ, ਪਰ ਪ੍ਰਗਟ ਨਹੀਂ ਹੁੰਦਾ ਜੁਗਤ ਤੋਂ ਬਿਨਾਂ। ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀਆ। ਇਸੇ ਤਰ੍ਹਾਂ ਤੇਰੇ ਸਰੀਰ ਦੇ ਵਿੱਚ ਤੇਰਾ ਮਾਲਕ ਹੈ, ਪਰ ਜਿੰਨਾ ਚਿਰ ਜੁਗਤ ਦੁਆਰਾ ਤੂੰ ਵਰਤਦਾ ਨਹੀਂ, ਗੁਰੂ ਦੀ ਦੱਸੀ ਜੁਗਤ ਨੂੰ ਨਹੀਂ ਵਰਤਦਾ, ਉਹਨਾਂ ਚਿਰ ਗੁਪਤ ਹੀ ਰਹੇਗਾ, ਪ੍ਰਗਟ ਨਹੀਂ ਹੋਵੇਗਾ, ਤੇਰੇ ਸਾਹਮਣੇ ਨਹੀਂ ਆਏਗਾ, ਹੱਥਾਂ ਵਿੱਚ ਨਹੀਂ ਆਏਗਾ, ਪਕੜ ਵਿੱਚ ਨਹੀਂ ਆਵੇਗਾ। ਤਾਂ ਜਿੰਨਾ ਚਿਰ ਹੈ ਤਾਂ ਸਾਡੇ ਸਰੀਰ ਵਿੱਚ ਸਾਰਾ ਕੁਝ, ਇਕੱਲਾ ਨਹੀਂ ਵੀ ਇਹ ਪੰਜ ਵਿਕਾਰ ਹੀ ਨੇ, ਇਕੱਲਾ ਕਾਮ ਨਹੀਂ ਇਹਦੇ ਵਿੱਚ, ਇਹ ਨਹੀਂ ਵੀ ਲੋਭ ਹੀ ਇਕੱਲਾ ਹੈ ਜਾਂ ਮੋਹ ਹੈ ਜਾਂ ਹੰਕਾਰ ਹੈ, ਤਾਂ ਨਾਮ ਵੀ, ਪਰ ਇਹਨਾਂ ਪੰਜਾਂ ਨੂੰ ਅਸੀਂ ਬਾਹਰੋਂ ਹਵਾ ਦੇ ਦਿੰਦੇ ਹਾਂ, ਇਹ ਪ੍ਰਗਟ ਹੋ ਗਿਆ ਵਿੱਚੋਂ। ਕਾਮ ਵੀ ਪ੍ਰਗਟ ਹੈ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਇਹ ਪੰਜੇ ਤਾਂ ਹੋ ਗਏ ਪ੍ਰਗਟ, ਕਿਉਂਕਿ ਬਾਹਰੋਂ ਇਹਨਾਂ ਨੂੰ ਸੰਗਤ ਦੇ ਦਿੱਤੀ ਤੇ ਉਹ ਆਪ ਵੀ ਵਿੱਚ ਸੀ, ਉਹਦਾ ਨਾਮ ਵੀ ਅੰਦਰ ਸੀ। ਨਾਮ ਨੂੰ ਬਾਹਰੋਂ ਸੰਗਤ ਨਹੀਂ ਮਿਲੀ, ਇਸ ਕਰਕੇ ਉਹ ਵਿੱਚ ਹੀ ਰਹਿ ਗਿਆ, ਬੰਦ ਰਿਹਾ, ਪ੍ਰਗਟ ਨਹੀਂ ਹੋਇਆ, ਗੁਪਤ ਹੀ ਰਹਿ ਗਿਆ, ਉਹਨੂੰ ਸਮੇਂ ਨਹੀਂ ਮਿਲਿਆ ਪ੍ਰਗਟ ਹੋਣ ਦਾ। ਤਾਂ ਜਿਨ੍ਹਾਂ ਨੇ ਬਾਹਰੋਂ ਸੰਗਤ ਕੀਤੀ ਗੁਰੂ ਦੀ ਤੇ ਨਾਮ ਦੀ, ਉਹਨਾਂ ਦੇ ਵਿੱਚੋਂ ਬਾਹਰ ਪ੍ਰਗਟ ਹੋ ਗਿਆ, ਉਹਨਾਂ ਨੇ ਫਿਰ ਕਹਿ ਦਿੱਤਾ ਕਿ ਜ਼ਾਹਰ ਜ਼ਹੂਰ ਹੈ, ਤੇਰਾ ਪ੍ਰਕਾਸ਼ ਪ੍ਰਤੱਖ ਦਿਸ ਰਿਹਾ ਹੈ, ਪ੍ਰਗਟ ਕਰ ਲਿਆ ਵਿੱਚੋਂ ਕੱਢ ਲਿਆ। ਫਿਰ ਕਹਿੰਦੇ ਕਿ ਹਾਜ਼ਰ ਹਜ਼ੂਰ ਹੈ, ਬਿਲਕੁਲ ਨੇੜੇ ਹੈ, ਹਾਜ਼ਰੀ ਦੇ ਵਿੱਚ ਹੈ, ਨਾਲ ਹੈ, ਕੋਲ ਰਹਿੰਦਾ ਹੈ ਸਦੀਵ ਕਾਲ ਵਾਸਤੇ। ਕਲਗੀਆਂ ਵਾਲੇ ਨੇ ਖੁਦ ਉਹਨੂੰ ਨਾਲ ਵੇਖਿਆ। ਇੰਨੀਆਂ ਵਿਪਤਾਵਾਂ ਜਿਹੜੀਆਂ ਉਹਨਾਂ ਦੇ 9 ਸਾਲ ਦੀ ਜ਼ਿੰਦਗੀ ਤੋਂ ਲੈ ਕੇ ਅਖੀਰ ਤੱਕ ਰਹੀਆਂ ਸੰਸਾਰਕ ਤੌਰ ਤੇ, ਉਹਨਾਂ ਸਾਰੀਆਂ ਨੂੰ ਕਿਵੇਂ ਸਹਿਣ ਕਰ ਗਏ, ਸਿਰਫ ਨਾਲ ਰਹੇ, ਸਿਰਫ ਉਹਨਾਂ ਨੇ ਕਦੀ ਸੰਗ ਸਾਥ ਨਹੀਂ ਛੱਡਿਆ, ਹਜ਼ੂਰੀ ਵਿੱਚ ਵੇਖਿਆ, ਨਾਲ ਜਾਣਿਆ ਤੇ ਤਾਂ ਉਹਨੂੰ ਪੁਕਾਰਿਆ। ਬਸ ਸਾਡੇ ਵਿੱਚ ਤੇ ਉਹਨਾਂ ਦੇ ਜਪਣ ਵਿੱਚ ਇਹੀ ਫਰਕ ਹੈ, ਅਸੀਂ ਕੱਲਾ ਜਪੀ ਜਾਂਦੇ ਹਾਂ, ਉਹਦੀ ਹਜ਼ੂਰੀ ਵਿੱਚ ਖਲੋ ਕੇ ਜਪਦੇ ਨੇ। ਬਹੁਤ ਵੱਡਾ ਫਰਕ ਹੈ। ਯਾਦ ਰੱਖਣਾ, ਕਿਸੇ ਧਰਮ ਦੇ ਸਾਧਨ ਨੂੰ ਕਰਨਾ, ਉਹਦੀ ਰੂਪ ਰੇਖਾ ਦਿਸ਼ਾ ਹੀ ਬਦਲ ਜਾਏਗੀ ਜੇ ਉਹਨੂੰ ਠੀਕ ਨਾ ਕੀਤਾ। ਤੇ ਸਿੱਖੀ ਕੱਲੀ ਜਪਣ ਨਾਲ ਨਹੀਂ ਜੁੜੀ, ਹਜ਼ੂਰੀ ਵਿੱਚ ਰਹਿ ਕੇ ਜਪਣ ਨਾਲ ਜੁੜੀ ਹੈ। ਕਿਹਨੂੰ ਜਪ ਰਹੇ ਹਾਂ, ਇਹ ਕਿਹਨੂੰ ਗਾ ਰਹੇ ਹਾਂ, ਕਿਹਦੀ ਗੱਲ ਹੈ, ਉਹਦਾ ਪਤਾ ਹੀ ਨਹੀਂ ਹੈ। ਇਕੱਲੇ ਗਾਉਣ ਨਾਲ ਸੰਬੰਧਿਤ ਹੋ ਗਏ, ਇਕੱਲੇ ਬੋਲਣ ਨਾਲ ਸੰਬੰਧਿਤ ਹੋ ਗਏ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਹਾਜ਼ਰ ਹਜ਼ੂਰ ਹੈ, ਹਜ਼ੂਰੀ ਵਿੱਚ ਰਹਿ ਕੇ ਕੁਝ ਕਰਨਾ ਫਿਰ ਉਹ ਕੰਮ ਦਿੰਦਾ, ਨਹੀਂ ਤੇ ਮੰਤਰ ਰਟਣ ਹੋ ਜਾਏਗਾ, ਸਿੱਧੀ ਸਿੱਧੀ ਹੋ ਜਾਏਗੀ। ਯੋਗੀ ਵੀ ਜਪਦੇ ਰਹੇ, ਉਹਨਾਂ ਦਾ ਵੀ ਇੱਕ ਸ਼ਬਦ, ਉਹ ਵੀ ਅਲੱਗ ਅਲੱਗ ਕਹਿੰਦੇ ਨੇ, ਕੀ ਫਰਕ ਪੈਂਦਾ। ਇੱਕ ਫਿਰਕਾ ਹੈ, ਉਹਨਾਂ ਨੂੰ ਕਹਿੰਦੇ ਨੇ ਇੱਕ ਸ਼ਬਦੀ, ਇੱਕ ਸ਼ਬਦ ਨੂੰ ਵਾਰ ਵਾਰ ਦੁਹਰਾਉਂਦੇ ਨੇ। ਤਾਂ ਉਹਨਾਂ ਵਿੱਚ ਤੇ ਗੁਰਮਤ ਮਾਰਗ ਵਿੱਚ ਫਰਕ ਕੀ ਪਿਆ, ਉਹ ਵੀ ਜਪਦੇ, ਇਹ ਵੀ ਜਪਦੇ, ਫਿਰ ਕੋਈ ਫਰਕ ਨਹੀਂ ਰਹੇਗਾ। ਜੇ ਹਾਜ਼ਰ ਹਜ਼ੂਰ ਹੈ ਇਹ ਦਸ਼ਾ ਨਾ ਬਣੀ, ਕੋਲ ਜਾਣ ਕੇ ਨਹੀਂ ਜਪਿਆ, ਨਾਲ ਜਪ ਜਾਣ ਕੇ ਨਹੀਂ ਜਪਿਆ, ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹਿ ਕੇ ਜਪ, ਕੋਲ ਰਹਿ ਕੇ। ਤਾਂ ਜਿਨ੍ਹਾਂ ਵਿੱਚ ਇਹ ਅਹਿਸਾਸ ਜਾਗਿਆ, ਉਹਨਾਂ ਨੇ ਵੇਖ ਲਿਆ ਕਿ ਹਾਜ਼ਰ ਹਜ਼ੂਰ ਹੈ। ਫਿਰ ਬਚਨ ਕੀਤਾ, ਕਹਿੰਦੇ ਹਮੇਸੁਲ ਸਲਾਮ ਹੈ, ਸਲਾਮ ਦੇ ਅਰਥ ਕੀਤੇ ਸਲਾਮਤ ਕਾਇਮ ਰਹਿਣ ਵਾਲਾ, ਹਮੇਸੁਲ ਸਦਾ ਵਾਸਤੇ, ਤੇਰੀ ਸਲਾਮਤੀ ਦਾ ਕੋਈ ਅੰਤ ਨਹੀਂ। ਕਈ ਆਏ ਹਜ਼ਾਰਾਂ ਦੀ ਗਿਣਤੀ ਵਿੱਚ, ਕਈਆਂ ਨੂੰ ਤੂੰ ਬਣਾਇਆ ਹੈ, ਕਈਆਂ ਨੂੰ ਪਾਲਿਆ ਹੈ, ਕਈਆਂ ਨੂੰ ਤੋਰ ਦਿੱਤਾ, ਆਪ ਤੇ ਉੱਥੇ ਬੈਠਾ ਹੋਇਆ, ਸਲਾਮਤ ਹੈ, ਸਦਾ ਕਾਇਮ, ਪੁਰਾਤਨ ਹੈ, ਸਨਾਤਨ ਹੈ, ਸਾਰਿਆਂ ਤੋਂ ਪੁਰਾਣਾ ਹੈ, ਜਦੋਂ ਦਾ ਸੰਸਾਰ ਚੱਲਿਆ ਤੂੰ ਉਹਦੇ ਤੋਂ ਪਹਿਲਾਂ ਹੈ, ਅੱਜ ਵੀ ਹੈ। ਇਹ ਕਈ ਆ ਕੇ ਚਲੇ ਜਾਣਗੇ ਆਪੋ ਆਪਣੇ ਝੰਡੇ ਝੁਲਾ ਕੇ, ਪਰ ਤੇਰੀ ਬਾਦਸ਼ਾਹੀ ਸਦੀਵ ਸਲਾਮਤ ਰਹੇਗੀ, ਸਦਾ ਵਾਸਤੇ, ਜਿਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹਦਾ ਵੇਸ ਇੱਕੋ ਹੀ ਰਹਿੰਦਾ। ਵੇਸ ਦਾ ਮਤਲਬ ਉਹਦੇ ਕੱਪੜੇ ਨਹੀਂ ਬਦਲਦੇ, ਉਹਦੇ ਕੱਪੜੇ ਨੇ ਸ਼ਬਦ, ਸ਼ਬਦ ਦੇ ਕੱਪੜੇ ਪਹਿਨਦਾ। ਇਸ ਲਈ ਸਾਨੂੰ ਥੋੜਾ ਜਿਹਾ ਕੱਪੜਿਆਂ ਦੇ ਨੇੜੇ ਲਿਆਂਦਾ ਸਿੱਖ ਨੂੰ, ਵੀ ਇੱਥੋਂ ਵੇਖ, ਜਿਹੜੇ ਬੰਦੇ ਕੋਲ ਜਾਣਾ ਹੋਵੇ ਨਾ, ਪਹਿਲਾਂ ਉਹਦੀ ਵਰਦੀ ਤੋਂ ਪਤਾ ਲੱਗਦਾ ਵੀ ਇਹ ਕਿਹੜੇ ਮਹਿਕਮੇ ਨਾਲ ਸੰਬੰਧਿਤ ਹੈ, ਪੁਲਿਸ ਦਾ ਹੈ ਕਿ ਇਹ ਬੈਂਕ ਮੁਲਾਜ਼ਮ ਹੈ, ਕੌਣ ਹੈ, ਕੁਝ ਨਾ ਕੁਝ ਤਾਂ ਸਮਝ ਆਵੇ। ਤਾਂ ਉਹਦੀ ਜਿਹੜੀ ਵਰਦੀ ਹੈ ਜੁਗ ਜੁਗ ਇੱਕੋ ਵੇਸ, ਕੱਪੜੇ ਕਿਹੜੇ ਨੇ, ਸ਼ਬਦ ਹੈ, ਉਹ ਸ਼ਬਦ ਵਿੱਚ ਸਮਾਇਆ ਹੋਇਆ ਹੈ, ਵਿੱਚ ਰਹਿੰਦਾ ਹੈ। ਜਿਨ੍ਹਾਂ ਨੇ ਉਹਦਾ ਲੜ ਫੜਨਾ ਉਹ ਸ਼ਬਦ ਨੂੰ ਫੜੇ, ਜਿਹਨੂੰ ਆਪਾਂ ਬਾਣੀ ਵਿੱਚ ਕਹਿੰਦੇ ਹਾਂ ਨਾ ਕਿ ਪੱਲੇ ਸਭੇ ਸਾਕ ਕੁੜਾਵੇ ਥੀਏ ਤਾਂ ਉਹ ਪੱਲੇ ਤੈਂਡੇ ਲਾਗੀ, ਪੱਲੇ ਦਾ ਮਤਲਬ ਕੱਪੜਾ ਹੈ, ਉਹਦਾ ਕੱਪੜਾ ਨਾਮ ਸ਼ਬਦ ਗੁਰਬਾਣੀ ਹੈ। ਜਿਨ੍ਹਾਂ ਨੇ ਉਹਦਾ ਪੱਲਾ ਫੜਿਆ ਉਹਦੇ ਤੱਕ ਵੀ ਚਲੇ ਗਏ ਪੱਲਾ ਫੜ ਕੇ। ਇਸ ਕਰਕੇ ਉਹਦਾ ਸਵਰੂਪ ਜਿਹੜਾ ਸਦੀਵ ਕਾਲ ਵਾਸਤੇ ਸਲਾਮ ਰਹਿੰਦਾ, ਸਦਾ ਵਾਸਤੇ ਬਣਿਆ ਰਹਿੰਦਾ। ਫਿਰ ਹਜ਼ੂਰ ਕਹਿੰਦੇ ਸਮਸਤੁਲ ਕਲਾਮ ਹੈ, ਕਲਾਮ ਕਹਿੰਦੇ ਨੇ ਬਾਣੀ ਨੂੰ, ਮੁਸਲਮਾਨਾਂ ਵਿੱਚ ਜਦੋਂ ਨਮਾਜ਼ ਪੜ੍ਹਦੇ ਨੇ ਉਹਨੂੰ ਵੀ ਕਲਾਮ ਕਹਿੰਦੇ, ਪਰ ਕਲਾਮ ਦੇ ਅਰਥ ਨੇ ਭਾਸ਼ਾ, ਬੋਲੀ, ਬਾਣੀ। ਸਮਸਤੁਲ, ਸਮਸਤੁਲ ਦਾ ਅਰਥ ਹੈ ਜਿੰਨੇ ਵੀ ਲੋਕ ਨੇ, ਜਿੰਨੇ ਜੀਵ ਨੇ, ਜਿਤਨੇ ਜੀਵ ਇੱਥੇ ਦਿਸ ਰਹੇ ਨੇ, ਜਿਨ੍ਹਾਂ ਦੇ ਵਿੱਚ 84 ਲੱਖ ਜ਼ਮੀਨ ਤੇ ਰਹਿਣ ਵਾਲੇ, ਆਕਾਸ਼ ਵਿੱਚ ਉੱਡਣ ਵਾਲੇ, ਹੋਰ ਜਿੰਨੇ ਵੀ ਮਨੁੱਖ, ਰੁੱਖ, ਹੋਰ ਇਤਿਹਾਦਿਕ, ਸਾਰਿਆਂ ਦੀ ਆਪੋ ਆਪਣੀ ਭਾਸ਼ਾ ਹੈ, ਉਹ ਆਪੋ ਆਪਣੀ ਬੋਲੀ ਹੈ। ਉਹਨਾਂ ਨੂੰ ਇਹ ਪ੍ਰਤੀਤ ਹੁੰਦਾ ਵੀ ਅਸੀਂ ਬੋਲ ਰਹੇ ਹਾਂ, ਹਜ਼ੂਰ ਕਹਿੰਦੇ ਨਹੀਂ, ਸਮਸਤੁਲ ਕਲਾਮ ਹੈ, ਸਾਰਿਆਂ ਦੀ ਕਲਾਮ ਦੇ ਵਿੱਚ ਤੂੰ ਸਮਾਇਆ ਹੋਇਆ, ਸਾਰਿਆਂ ਦੇ ਸ਼ਬਦ ਵਿੱਚ ਤੂੰ ਸਮਾਇਆ ਹੋਇਆ। ਤਾਂ ਜਿਨ੍ਹਾਂ ਨੇ ਆਪਣੇ ਸ਼ਬਦ ਨੂੰ ਪਕੜ ਲਿਆ, ਸੁਣ ਲਿਆ, ਉਹਦੇ ਨੇੜੇ ਚਲੇ ਗਏ। ਮਨੁੱਖ ਦੀ ਜਿਹੜੀ ਆਵਾਜ਼ ਹੈ, ਇਹਦੇ ਵਿੱਚ ਉਹਦਾ ਕੁਨੈਕਸ਼ਨ ਹੈ, ਉਹ ਆਪ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਤੂੰ ਸ਼ਬਦ ਨੂੰ ਸੁਣਿਆ ਕਰ। ਜੇ ਇੱਕ ਗੁਰ ਕੀ ਸਿੱਖ ਸੁਣੀ ਪਿਰ ਰਿਸਾਲੂ ਤਾਂ ਮਿਲੇ, ਜਾਂ ਗੁਰ ਕਾ ਬਚਨ ਸੁਣੀ। ਸੁਣਨ ਦਾ ਕਿਉਂ ਉਪਦੇਸ਼ ਦਿੱਤਾ, 4 ਪੌੜੀਆਂ ਸੁਣਨ ਦੀਆਂ ਕਿਉਂ ਕਹੀਆਂ? ਕਿਉਂਕਿ ਸੁਣਨ ਦੇ ਨਾਲ ਬੰਦਾ ਸ਼ਬਦ ਦੇ ਨੇੜੇ ਚਲਾ ਜਾਂਦਾ, ਤੇ ਹਰ ਇੱਕ ਦੇ ਸ਼ਬਦ ਵਿੱਚ ਸਮਸਤੁਲ ਕਲਾਮ ਹੈ, ਸਾਰਿਆਂ ਦੀ ਕਲਾਮ ਵਿੱਚ, ਸਾਰਿਆਂ ਦੀ ਆਵਾਜ਼ ਦੇ ਵਿੱਚ ਉਹਦਾ ਨਿਵਾਸ ਹੈ। ਐਸੇ ਉਹਦੇ ਗੁਣ ਹਜ਼ੂਰ ਕਲਗੀਧਰ ਪਾਤਸ਼ਾਹ ਜੀ ਗਾ ਰਹੇ ਨੇ। ਆਓ ਸਾਧ ਸੰਗਤ 1-2 ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ।
ਵਾਹਿਗੁਰੂ, 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 ਵਾਹਿਗੁਰੂ।